जाही कुल ते प्रगट होए ताही कुल को नाम पुन दुआ दस गोरिंड को मेरी है प्रणाम। सतगुरु प्रताप सिंह जी हाणिया नाल खेड़दे घोड़िया ते चढ़दे गुरु सर लल्लां तक भी हो आउंदे छेवीं पातशाही ते दसवीं दे गुरद्वारे दा दर्शन करदे ते संत सेवा सिंह जी नूं भी मिलदे। कोई तुक शब्द पढ़ अर्थ दी पारों कदे झट बैठ बचन भी करदे। हाणिया नूं बहुत वारी बड़े वधिया वधिया पदार्थ माता जी नूं कह बनवा खोआ लड्डू पेड़े बर्फी मठियाई छकांदे ते झोलियां भर बाहर लिया होरना राहियां ते छपाइयां नूं पी दिंदे। बहुती वार गली तों बने पुल तों ही लंघदे मंदर दे अंदर नूं क्योंकि छपाई कई वार बहुते मुंडे नाल वेख के रोक भी दिंदे सी। कई सिखां दे पुत्तर मापियां तों निखड़ पी इन्हां दे आसरे अंदर आ पदार्थ छकदे सी ते मापे अंदर आउण दी वारी नाल ही अंदर आ सकदे सी। संत संतोख सिंह जी लिखदे हन गली पर पुल सी 1958 सम्मत फरंगी आया दान सिंह क्या साहबजादे प्रताप सिंह दा उस दे आसन है ते जान वास्ते पाया है। जो पहले शतीर सी टुट गया सी हुण लटैन पाई है हौलदार ते सखाए फरंगी क्या सिंह लंघन नूं बनाया है ए कह रोक दिता। महाराज प्रताप सिंह ते महाराज निहाल सिंह एक मुंडे को बचाले दे चले अंदर नूं। तुरक ने मुंडा अंदर ना जान दिया। सतगुरु प्रताप सिंह जी एक दिन कुछ मुंडिया हाणियां समेत गली विचों बचन करदे ते हसदे खेड़दे आ रहे सी। एक तुरक सिपाही अगों हो गया पिछे नूं परत जाओ। सतगुरु जी उस नूं कहा हट अगों। ओ ना हटिया ता तक्का मार परे कर सब साथियां हाणियां समेत उसे रो विच हसदे खेड़दे बाहर नूं चले गए। ओ सिपाही माता जीवन कौर जी पास आया ते क्या सू अज तुहाडे वड्डे पुत्तर मेरी कईयां दे सामे तक्का मार हतक कीती है। असीं आप दा बड़ा लिहाज करदे हां कई सिखां नूं वध अंदर आउण दिंदे हां जिवें उपरों करड़ा हुक्म है सानू जे तिवें वरतीए तां तुहानूं बहुत तंगी होवे। जे किसे नूं अठां पैरां तों बिना बन्ने ना निकलण दईए मैं बड़ा जेरा कर रख्या है एदू अगे नहीं जरांगा। माता जी उस नूं धीरज दिता ते कहा उन्हां आयां नूं भी समझावांगी अगों ऐसा ना करना। भावें पुलिस नूं कुछ रियासतां वल्लों खर्च तनखाह मिलदी सी इस पुलिस दे हौलदार ते छपाइयां दी ए भार अंग्रेजां सिख रियासतां ते पाया होया सी पर फिर भी लोड नूं मुख रख माता जी पुलिस दे मूंह विच कुछ ना कुछ पाउंदे रहिंदे प्रसादे कड़ा प्रसाद घिओ दुध आदि। माता जी घर आया नूं घूरिया ते तप्पा पी उगरिया ते कहा तू अज सिपाही नूं तक्का मार मैनूं भारा उलांभा दवाया है जे ओह उत्ते नूं इसे तरह लिख रिपोर्ट करन तां तंगी होवे सानूं भी सिखां साधां नूं भी जो डेरे विच रहिंदे हन ते दूरों जो दर्शन करन आउंदे हन। सतगुरु प्रताप सिंह जी माता जी नूं उत्तर दिता तुसीं भावें मैनूं मार लवो तां भी रत्ता तकलीफ नहीं हिरदे नूं होणी पर जद ए तुरक सिपाही मेरे हाणियां नूं मेरे नाल अंदर आउंदिआं देख रोकदे हन तां मैनूं बहुत औख हुंदा है। मैं पदार्थ छकाण लिआउंदा हां ते सिपाही रोक दिंदे हन। मैनूं उस दिन बड़ा रोह आया जिस दिन मेरे ते महाराज जी विचाले ਚੋ ਮੁੰਡੇ ਨੂੰ ਛਪਾਈ ਅੰਦਰ ਆਉਣੋਂ ਰੋਕ ਦਿੱਤਾ ਸੀ। ਮੈਂ ਉਸ ਨਾਲ ਕੁਛ ਛਕਾਣ ਦਾ ਕਰਾਰ ਕੀਤਾ ਹੋਇਆ ਸੀ। ਮਾਤਾ ਜੀ ਦੇ ਸਾਹਮਣੇ ਖੜੋ ਸਤਿਗੁਰੂ ਜੀ ਬੜੇ ਤੇਜ ਹੋ ਬਚਨ ਕੀਤੇ ਮੇਰਾ ਉੱਤੋਂ ਦੀ ਆਉਣ ਵਾਲਾ ਚਬਾਰੇ ਦਾ ਰਾਹ ਇਨ੍ਹਾਂ ਛਪਾਈਆਂ ਕਹਿ ਰੁਕਾ ਦਿੱਤਾ ਹੈ ਮੇਰੀ ਛਪਾ ਛਪ ਆਉਣ ਦੀ ਖੁੱਲ ਘਟ ਗਈ ਹੈ। ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਦੱਸਿਆ, ਗੁਰੂ ਹਰੀ ਸਿੰਘ ਜੀ ਦਾ ਸੁਭਾਅ ਤੇ ਮਨ ਦਾ ਚੁੱਪ ਸ਼ਾਂਤ ਤੇ ਭਜਨ ਕਰਨ ਵਾਲ ਵਿੱਚ ਹੀ ਲੱਗਾ ਰਹਿੰਦਾ ਸੀ ਤੇ ਮਾਤਾ ਜੀ ਨੂੰ ਬਹੁਤ ਯਤਨ ਸਿੰਘਾਂ ਤੇ ਸਿਪਾਹੀਆਂ ਦੇ ਵਿਚਾਲੇ ਹੁੰਦੇ ਵਰਤਾਓ ਬਾਬਤ ਕਰਨੇ ਪੈਂਦੇ ਸੀ। ਮੈਨੂੰ ਕਚੀਚੀਆਂ ਤੇ ਬੜੀਆਂ ਚੜ੍ਹਦੀਆਂ ਸੀ, ਪਰ ਅਜੇ ਅਜਾਣਾ ਸਾਂ। ਮਨੋ ਸੋਚ ਜਰ ਚੁੱਪ ਰਹਿੰਦਾ ਸਾਂ। ਜਦ ਮੈਂ ਧੱਕਾ ਮਾਰ ਪਰੇ ਕਰਨ ਜੋਗਾ ਹੋਇਆ, ਤਦ ਸਿਪਾਹੀ ਨੂੰ ਪਰੇ ਕਰ ਹਾਣੀਆਂ ਸਾਥੀਆਂ ਸਮੇਤ ਸੁਚੇਤ ਮਨ ਦੀ ਮਨਸਾ ਪੂਰੀ ਹੋਈ। ਸਤਿਗੁਰੂ ਜੀ ਮਾਤਾ ਜੀ ਨੂੰ ਇਹ ਵੀ ਕਿਹਾ, ਜੋ ਸਿੱਖ ਘਰ ਘਾਟ ਛੱਡ ਸਾਡੇ ਕੋਲ ਟਿਕੇ ਹਨ, ਉਹਨਾਂ ਦਾ ਔਖ ਦੇਖ ਮੈਨੂੰ ਔਖ ਹੁੰਦਾ ਹੈ, ਤੇ ਜੋ ਦੂਰੋਂ ਆਏ ਦਰਸ਼ਨ ਕਰਨ ਵਾਲਿਆਂ ਨੂੰ ਰੋਕ ਹੁੰਦੀ ਏ, ਉਹ ਵੀ ਮੈਨੂੰ ਬੜੀ ਚੁੱਭਦੀ ਏ। ਮੇਰਾ ਜਦੋਂ ਵੀ ਵਸ ਚੱਲਿਆ, ਇਸ ਪੁਲਿਸ ਨੂੰ ਉਠਾਵਾਂਗਾ ਇੱਥੋਂ, ਤੇ ਤਦੋਂ ਹੀ ਮੇਰੀ ਤੇ ਸੰਗਤ ਦੀ ਖੁਸ਼ੀ ਹੋਵੇਗੀ। ਮਹਾਰਾਜ ਗੁਰਦਿਆਲ ਸਿੰਘ ਜੀ ਦਾ ਸੁਭਾਅ ਚੁੱਪ ਰਹਿਣਾ ਤੇ ਸਹਿਜ ਵਾਲਾ ਸੀ। ਮਹਾਰਾਜ ਨਿਹਾਲ ਸਿੰਘ ਜੀ ਦਾ ਸਿਆਣਾ, ਦਾਨਾ ਤੇ ਪੱਕਾ ਸੁਭਾਅ ਸੀ। ਸਤਿਗੁਰੂ ਜੀ ਦਾ ਤਿੱਖਾ ਚਿਹਰਾ ਤੇ ਤੇਜ ਸੁਭਾਵ ਰੋਬ ਰੱਖਣ ਵਾਲਾ ਫੁਰਤੀਲਾ ਸੀ। ਮਾਤਾ ਜੀ ਬਾਹਰੋਂ ਬੰਦਗੀ ਕਰ ਘਰ ਆਏ ਗੁਰੂ ਹਰੀ ਸਿੰਘ ਜੀ ਨੂੰ ਜਲ ਪ੍ਰਸ਼ਾਦ ਛਕਣ ਬਾਅਦ ਰਾਤ ਦਿਨ ਦੀ ਬੀਤੀ ਦੱਸੀ ਤਾਂ ਗੁਰੂ ਜੀ ਕਿਹਾ, ਸਿਪਾਹੀਆਂ ਨੂੰ ਤਾਂ ਭਾਵੇਂ ਧੀਰਜ ਦੇਣ ਲਈ ਕਿਹਾ ਸੀ, ਪਰ ਪ੍ਰਤਾਪ ਸਿੰਘ ਨੂੰ ਕੁਛ ਨਹੀਂ ਸੀ ਕਹਿਣਾ, ਕਿਉਂਕਿ ਇਸ ਨੇ ਵੱਡੇ ਹੋ ਕੇ ਬੜੇ ਤਕੜੇ ਭਾਰੇ ਕੰਮ ਕਰਨੇ ਹਨ। ਜੇ ਹੁਣ ਤੋਂ ਇਸ ਦਾ ਹੌਸਲਾ ਮਾਰੀ ਹੀ ਰੱਖਿਆ ਜਾਵੇ ਤਾਂ ਵਧੇਗਾ ਕਿਵੇਂ? ਪੁੱਤ ਤੇਜ ਤੇ ਧੀ ਪਰਹੇਜ, ਇਨ੍ਹਾਂ ਦੀ ਜੇ ਪੱਕੇ ਗੇਜ, ਤਾਂ ਹੀ ਹੁੰਦਾ ਹੈ ਜਸ ਅਮੇਜ। ਗੁਰੂ ਹਰੀ ਸਿੰਘ ਜੀ ਕਿਹਾ, ਐਸੇ ਹੋਣ ਹਰ ਬੱਚੇ ਦੇ ਮਨ ਦੇ ਅੱਗੇ ਹੀ ਪੁਲਿਸ ਦਾ ਭਾਰ ਚਾਹੇ ਬਾਹਰ ਜਾਣ ਵੇਲੇ ਪਿਆ ਰਹਿੰਦਾ ਹੈ, ਤੇ ਪੁਲਿਸ ਸਾਡੀ ਕਿਹੜਾ ਸੱਕੀ ਏ? ਤੁਸਾਂ ਏਦੋਂ ਅੱਗੇ ਐਸਾ ਨਹੀਂ ਕਰਨਾ। ਪ੍ਰਤਾਪ ਸਿੰਘ ਨੂੰ ਕੀ ਮੈਨੂੰ ਵੀ ਤਦੇ ਹੀ ਸੁੱਖ ਹੋਵੇਗਾ ਜਦ ਸਾਧ ਸੰਗਤ ਖੁੱਲੀਆਂ ਖੁਸ਼ੀਆਂ ਮੇਲੇ ਮਾਣੇਗੀ। ਮਾਤਾ ਜੀਵਨ ਕੌਰ ਜੀ ਰੋਜ਼ ਰਾਤ ਤਿੰਨਾਂ ਭਰਾਵਾਂ ਨੂੰ ਸੌਣ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਤੇ ਸ਼ਹੀਦਾਂ ਦੇ ਕਾਰਨਾਮੇ, ਪੂਰਨ ਸਿੱਖਾਂ ਦੀਆਂ ਸਾਖੀਆਂ ਸੁਣਾਉਂਦੇ ਤੇ ਕਦੀ ਕਦੀ ਇਹ ਵੀ ਪੁੱਛਦੇ, ਦੱਸੋ ਭਾਈ ਫਲਾਣੇ ਦਿਨ ਮੈਂ ਕਿਹੜੀ ਸਾਖੀ ਸੁਣਾਈ ਸੀ ਤੇ ਫਲਾਣੀ ਸਾਖੀ ਕਿਸ ਤਰ੍ਹਾਂ ਦੀ ਏ। ਕੀਰਤਨ ਸੋਹਲੇ ਦੇ ਪਾਠ ਸੁਣਨ ਬਾਅਦ ਭਜਨ ਕਰਦਿਆਂ ਚੁੱਪ ਕਰਦੇ ਸੌ ਜਾਵੋ ਸਿਖਾਉਂਦੇ ਸੀ। ਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਨੂੰ ਸ਼ਰਧਾਲੂ ਬਹੁਤ ਦੂਰੋਂ ਦੂਰੋਂ ਪੀ ਆਉਂਦੇ ਸੀ। ਸੰਤ ਉੱਤਮ ਸਿੰਘ ਜੀ ਪਿੰਡ ਰਾਏਸਰ ਜ਼ਿਲ੍ਹਾ ਲੁਧਿਆਣਾ, ਗੋਤ ਸ਼ੇਰਗਿੱਲ ਜ਼ਿਮੀਂਦਾਰ, ਜੋ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੇ ਸਿੱਖਾਂ ਵਿੱਚੋਂ ਬਲੀ ਸੇਵਕ ਤੇ ਸ਼ਰਧਾਲੂ ਸੀ। ਇਹ ਅੱਠੀ ਦਿਨੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਸ੍ਰੀ ਭੈਣੀ ਸਾਹਿਬ 40 ਕੋਹਾਂ ਤੋਂ ਆਇਆ ਕਰਦੇ ਸੀ। ਸਾ ਦਿਹਾੜੀ ਰਾਤ ਸੇਵਾ ਤੇ ਦਰਸ਼ਨ ਮੇਲਾ ਕਰ ਸਵੇਰੇ ਸਹਿਜੇ ਹੀ ਜਾ ਵਿਹਾਰੇ ਲੱਗਦੇ ਸੀ। ਇਹ ਗੁਰੂ ਹਰੀ ਸਿੰਘ ਜੀ ਪਾਸ ਆਏ ਭੈਣੀ ਸਾਹਿਬ। ਗੁਰੂ ਜੀ ਕਿਹਾ, ਹੁਣ ਪ੍ਰਤਾਪ ਸਿੰਘ ਹੁਸ਼ਿਆਰ ਹੋ ਪਿਆ ਹੈ, ਇਸ ਨੂੰ ਭਜਨ ਦਿਓ। ਉੱਤਮ ਸਿੰਘ ਜੀ ਅਰਜ਼ ਕੀਤੀ, ਮੇਰੀ ਤੇ ਇਨ੍ਹਾਂ ਤੇ ਪ੍ਰਗਟ ਹੋਣ ਤੋਂ ਹੋਰ ਸ਼ਰਧਾ ਹੈ। ਤਾਂ ਗੁਰੂ ਜੀ ਕਿਹਾ, ਸ਼ਰਧਾ ਤੁਸੀਂ ਉੱਚ ਰੱਖੋ ਤੇ ਮਰਜ਼ਾਦਾ ਮੇਰੇ ਕਹੇ ਪੂਰੀ ਕਰੋ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀ ਤੇ ਸਤਿਗੁਰੂ ਰਾਮ ਸਿੰਘ ਜੀ ਵੀ ਸੰਤ ਜਵਾਹਰ ਸਿੰਘ ਜੀ ਤੋਂ ਛਕਿਆ ਸੀ ਤੇ ਇਹ ਮਰਜ਼ਾਦਾ ਭਜਨ ਦੀ ਵੀ ਉਹਨਾਂ ਦੀ ਟੋਰੀ ਹੋਈ ਏ। ਸੰਤ ਬਾਬੇ ਉੱਤਮ ਸਿੰਘ ਜੀ ਪਾਸੋਂ ਆਸਾ ਦੀ ਵਾਰ ਦੇ ਭੋਗ ਬਾਅਦ ਭਜਨ ਦਵਾਇਆ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ। ਗੁਰੂ ਹਰੀ ਸਿੰਘ ਜੀ ਨੇ ਬਚਨ ਕੀਤਾ, ਜੇ ਕੰਮ ਦਾ ਭਜਨ ਵਾਲਾ ਹੋਵੇ ਤਾਂ ਗਿਲਾਨਤਾ ਨਹੀਂ ਫੁਰਦੀ, ਜੇ ਫੁਰੇ ਤਾਂ ਮਾੜੀ ਹੁੰਦੀ ਏ। ਤੇ ਇਹ ਵੀ ਬਚਨ ਕੀਤੋ ਨੇ, ਇਹ ਭਜਨ ਦੱਸਣ ਦੀ ਮਰਜ਼ਾਦਾ ਸਤਿਗੁਰੂ ਜੀ ਨੇ ਇਸੇ ਲਈ ਸੂਬਿਆਂ ਸਾਧਾਂ ਤੋਂ ਟੋਰੀ ਸੀ ਕਿ ਸਾਡੇ ਆਉਣ ਤੱਕ ਇਹ ਕੰਮ ਨਾ ਰੁਕੇ ਤੇ ਹੋਰ ਕੋਈ ਆਪਣੇ ਆਪ ਨੂੰ ਮਾਲਕ ਨਾ ਮੰਨੇ ਸ਼ਬਦ ਵਰਤਣ ਦਾ। ਮਹਾਰਾਜ ਗੁਰਦਿਆਲ ਸਿੰਘ ਜੀ ਨੂੰ ਵੀ ਭਜਨ ਇਨ੍ਹਾਂ ਸੰਤਾਂ ਤੋਂ ਹੀ ਦਵਾਇਆ ਤੇ ਮਹਾਰਾਜ ਨਿਹਾਲ ਸਿੰਘ ਜੀ ਨੂੰ ਸੰਤ ਲਾਲ ਸਿੰਘ ਜੀ ਲਤਾਲੀਏ ਤੋਂ ਦਵਾਇਆ ਸੀ ਇਸ ਸਮੇਂ ਤੋਂ ਪਹਿਲਾਂ। ਇਹ ਸੰਤ ਉੱਤਮ ਸਿੰਘ ਜੀ ਪਹਿਲੀ ਉਮਰੇ ਸ਼ਰਾਬ ਪੀਂਦੇ ਸੀ, ਛੰਨੇ ਭਾਰ ਕਢਵਾ ਬੜੇ ਬਲੀ ਸੀ। ਸਤਿਗੁਰੂ ਰਾਮ ਸਿੰਘ ਜੀ ਵੀ ਇਨ੍ਹਾਂ ਨੂੰ ਵੀਰ ਹੀ ਕਹਿੰਦੇ ਸੀ। 52 ਵਿੱਚੋਂ ਇੱਕ ਹਨ। ਪਹਿਲਾਂ ਇਨ੍ਹਾਂ ਦਮਦਮਿਓਂ ਅੰਮ੍ਰਿਤ ਛਕਿਆ ਸੀ, ਫਿਰ ਅਨੰਦਪੁਰ ਦੇ ਹੋਲੇ ਤੇ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਕਰ ਮੋਹਿਤ ਹੋ ਅਰਜ ਕਰ ਭਜਨ ਲਿਆ ਸੀ ਤੇ ਬਾਅਦ 8 ਦਿਨੀ ਆ ਦਰਸ਼ਨ ਕਰਨ ਦਾ ਨੇਮ ਬਣਾਇਆ ਸੀ। ਫਿਰ ਆਪ ਭੈਣੀ ਸਾਹਿਬ ਹੀ ਰਹਿਣ ਲੱਗੇ ਜਾਂ ਦੌਰੇ ਨਾਲ ਰਹਿੰਦੇ। ਭੈਣੀ ਸਾਹਿਬ ਮੰਦਰਾਂ ਦੇ ਤਬੇਲੇ ਦੀ ਉਸਾਰੀ ਸ਼ੁਰੂ ਹੋਈ ਸਮੇਂ ਇਹ ਨਗਰ ਜਾ ਟਿਕੇ ਹੋਏ ਸੀ। ਹਰ ਜ਼ਿਲ੍ਹੇ ਦੀ ਸੰਗਤ ਆ ਸੇਵਾ ਕਰਦੀ ਸੀ, 500 ਦਾ ਜਥਾ ਰਲ। 3 ਦਿਨਾਂ ਬਾਅਦ ਜਾਣ ਦਾ ਹੁਕਮ ਹੁੰਦਾ ਸੀ। ਗੋਪਾਲ ਸਿੰਘ ਹੱਟੀ ਵਾਲੇ ਦੀ ਮੁਖਤਾਰੀ ਵਿੱਚ ਸਭ ਕੰਮ ਹੁੰਦਾ ਸੀ। ਇਹ ਸੰਤ ਜੀ ਧੜੀ 5 ਸੇਰ ਘਿਓ ਦਾ ਕੜਾਹ ਪ੍ਰਸ਼ਾਦ ਤੇ ਹੋਰ ਪ੍ਰਸ਼ਾਦਾ ਦਾਲਾ ਛਕ ਲੈਂਦੇ ਸੀ। ਜੇ ਨਾ ਮਿਲੇ ਤਾਂ ਕਈ ਦਿਨ ਸਬਰ ਨਾਲ ਵੀ ਗੁਜ਼ਾਰ ਦਿੰਦੇ ਸੀ। ਸਤਿਗੁਰੂ ਜੀ ਇਨ੍ਹਾਂ ਨੂੰ ਕਹਿ ਕੇ ਨੇਮ 8 ਦਿਨੀ ਆਉਣ ਦਾ ਹਟਾਇਆ ਸੀ ਕਿ ਸਹਿਜਪਣ ਦੀ ਪ੍ਰਾਪਤੀ ਤਦੇ ਹੁੰਦੀ ਹੈ ਜਦ ਮਿਹਨਤ ਤੋਂ ਉੱਤਰ ਕੇ ਬਖਸ਼ਿਸ਼ ਦੇ ਆਸਰੇ ਸ਼ਾਂਤ ਰਹੀਏ। ਨੇਮ ਨਿਭਣ ਤੇ ਮਨ ਗੁਮਾਨ ਕਰਦਾ ਹੈ, ਹੁਣ ਤੂੰ ਸੁਤੇ ਤੇ ਰਹਿਣ ਦੇ। ਲੰਗਰ ਤਬੇਲੇ ਦੀ ਉਸਾਰੀ ਸਮੇਂ ਇਹ 40 ਸਿੰਘਾਂ ਦਾ ਜਥਾ ਲੈ ਨਗਰੋਂ ਆਏ ਸੀ ਤੇ ਮਰਿਆਦਾ ਬਣੀ ਅਨੁਸਾਰ 3 ਦਿਨ ਬਿਨਾਂ ਪੁੱਛੇ ਚਲੇ ਜਾਣ ਦੀ ਸਲਾਹ ਕੀਤੀ ਉਹਨੇ। ਸਤਿਗੁਰੂ ਜੀ ਸਦਕਿਆ ਤੁਸਾਂ ਕੰਮ ਸਿਰੇ ਚਾੜ ਕੇ ਜਾਣਾ। ਜਥੇ ਦੇ ਮੁਖੀ ਬਾਬਾ ਸਰਮਕ ਸਿੰਘ ਜੀ ਨਥਾਣਾ, ਮਾਨ ਸਿੰਘ ਜੀ ਸੈਦੋਕੇ, ਗੁਰਬਖਸ਼ ਸਿੰਘ, ਹਜ਼ਾਰਾ ਸਿੰਘ ਰਾਏਸਰ ਸਨ। ਕਾਰ ਇਨ੍ਹਾਂ ਜਿੰਨੀ ਕੋਈ ਨਾ ਕਰ ਸਕਦਾ ਸੀ ਤੇ ਦੋਵਾਂ ਦੁੱਧ ਦਾ ਬਾਟਾ ਇਨ੍ਹਾਂ ਨੂੰ ਮਿਲਦਾ ਸੀ। ਕੰਮ ਸਿਰੇ ਚਾੜ ਕੇ ਗਏ, ਤਬੇਲੇ ਦੀਆਂ ਚੌੜੀਆਂ ਕੰਧਾਂ ਇਨ੍ਹਾਂ ਦੀ ਯਾਦ ਏ। ਉੱਤਮ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਪਾਸ ਏਕ ਸਮੇਂ ਅਰਜ ਕੀਤੀ, ਆਪ ਦੇ ਲੜ ਲੱਗਿਆਂ ਵੀ ਕਰਮ ਕਿਉਂ ਸਤਾਉਂਦੇ ਹਨ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਸ਼ੁਕਰ ਕਰ, ਸੋਝੀ ਪਈ ਹੈ, ਹਟ ਵੀ ਜਾਣਗੇ। ਸੰਤ ਜੀ ਅਰਜ ਕੀਤੀ, ਆਪ ਦਾ ਦਰਸ਼ਨ ਕਿਸ ਪੁੰਨ ਕਰ ਪ੍ਰਾਪਤ ਹੋਇਆ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਤਰਸ ਪਿਆ ਮਹਿਰਾਮਤ ਹੋਈ। ਇਹ ਉੱਤਮ ਸਿੰਘ ਜੀ ਰਾਏਕੋਟ ਵਾਲੇ ਸਾਕੇ ਵਿੱਚ ਫੜੇ ਗਏ ਸੀ, ਪਰ 15 ਦਿਨਾਂ ਬਾਅਦ ਛੁੱਟ ਗਏ ਸੀ। ਏਕ ਸਮੇਂ ਇੱਕ ਲੜਾਈ ਵਿੱਚ ਘਿਰ ਗਏ ਤੇ ਹੌਸਲਾ ਧਾਰ ਬੜਿਆਂ ਨੂੰ ਮਾਰ ਭਜਾਇਆ ਤੇ ਸਤਿਗੁਰੂ ਜੀ ਪਾਸ ਅਰਜ ਕੀਤੀ, ਉਹਨੇ ਅਕਾਲ ਪੁਰਖ ਸਿਰ ਤੇ ਢਾਲ ਰੱਖੀ ਹੈ ਤਾਂ ਬਚਾ ਰਿਹਾ ਹੈ। ਸਤਿਗੁਰੂ ਜੀ ਪੁੱਛਿਆ, ਅਕਾਲ ਪੁਰਖ ਤੂੰ ਦੇਖਿਆ ਹੈ ਕੈਸਾ ਹੈ? ਤਾਂ ਸੰਤ ਜੀ ਕਿਹਾ, ਜੈਸਾ ਮੇਰੇ ਸੋਹਵੇਂ ਹੈ ਐਸਾ ਹੀ। ਸਤਿਗੁਰੂ ਜੀ ਇਨ੍ਹਾਂ ਸੰਤਾਂ ਨੂੰ ਜੱਫੀ ਵਿੱਚ ਲੈ ਕੇ ਆ, ਮਾਰੋ ਹੰਕਾਰੋਂ ਤੇ ਵਿਕਾਰੋਂ, ਗੁਰੂ ਹੀ ਰੱਖੇ ਤਾਂ ਰਹੀਦਾ। ਮਲੇਰਕੋਟਲੇ ਦੇ ਸ਼ਹੀਦਾਂ ਦੇ ਸਾਥ ਜਾਣ ਦੀ ਵੀ ਇਨ੍ਹਾਂ ਅਰਜ ਕੀਤੀ ਸੀ ਤਾਂ ਸਤਿਗੁਰੂ ਜੀ ਕਿਹਾ ਸੀ, ਤੇਰੀ ਉਹ ਵਾਰੀ ਸੀ। ਏਕ ਸਮੇਂ ਇਨ੍ਹਾਂ ਨਾਲ ਬੇਲਾ ਸਿੰਘ ਪਿੰਡੋਂ ਗਿਆ, ਉਨ੍ਹਾਂ ਦੀ ਕੁੱਲ ਵਿੱਚ ਕੋਹੜ ਸੀ। ਸਤਿਗੁਰੂ ਜੀ ਸਿਰ ਤੇ ਹੱਥ ਰੱਖ ਭਜਨ ਦੱਸ ਕਿਹਾ, ਤੇਥੋਂ ਭਜਨ ਨਹੀਂ ਹੋਣਾ, ਜਦ ਹੌਕਾ ਨਿਕਲੇ ਬਖਸ਼ਿਸ਼ ਮੰਗਣੀ। ਅਰੋਗ ਹੋ ਨਗਰ ਆ, ਥੋੜੇ ਚਿਰ ਬਾਅਦ ਚੜ ਗਿਆ, ਕੁੱਲ ਵਿੱਚੋਂ ਕੋਹੜ ਨਿਕਲ ਗਿਆ। ਉੱਤਮ ਸਿੰਘ ਜੀ ਸਤਿਗੁਰੂ ਜੀ ਦੇ ਵਿਦੇਸ਼ ਜਾਣ ਬਾਅਦ ਸਭ ਮਾਲਕੀ ਸਾਧ ਸੰਗਤ ਦੀ ਸੇਵਾ ਦੇ ਲੇਖੇ ਲਾ ਦਿੱਤੀ। ਸਿਰਫ 4 ਕਨਾਲਾਂ ਰਹੀਆਂ, ਜਿਨ੍ਹਾਂ ਵਿੱਚ ਗਾਜਰਾਂ, ਸਬਜ਼ੀਆਂ, ਸਾਗ, ਬੀਜ ਕਈ ਨਾਲ ਗੋਡ ਗੁਜ਼ਾਰਾ ਕਰਦੇ ਸੀ। ਇਨ੍ਹਾਂ ਦੇ ਸਪੁੱਤਰ ਸੂਬਾ ਮਸਤਾਨ ਸਿੰਘ ਜੀ ਹੋਏ ਤੇ ਜ਼ਮੀਨ ਛੁਡਾਈ ਕਿਰਤ ਕਰ। ਉਹਨਾਂ ਇਹ ਵਾਰਤਾ ਸਭ ਸੁਣਾਈ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਨਾਲ ਮੈਂ ਸਭ ਬਿਰਧਾਂ ਤੋਂ ਐਸੀਆਂ ਵਾਰਤਾਵਾਂ ਪੁੱਛ ਲਿਖਦਾ ਰਿਹਾ ਹਾਂ। ਸੋ ਵਾਰਤਾ ਸਿਪਾਹੀ ਤੇ ਸਤਿਗੁਰੂ ਜੀ ਦੀ 2 ਵਾਰ ਵਰਤੀ। ਹਾਣੀ ਨੂੰ ਨਾਲ ਲਈ ਆਉਂਦਿਆਂ ਸਿਪਾਹੀ ਰੋਕ ਪਰਤਾ ਦਿੱਤਾ ਤੇ ਗਲੀ ਵਿੱਚੋਂ ਰੋਕਿਆ ਸੀ ਸਿਪਾਹੀ ਤੇ ਧੱਕਾ ਮਾਰ ਸਿਪਾਹੀ ਨੂੰ ਪਰੇ ਕੀਤਾ ਸੀ। ਮਾਤਾ ਜੀ ਘੂਰਿਆ ਤੇ ਗੁਰੂ ਜੀ ਸੁਣ ਕਿਹਾ ਸੀ, ਜਿਉਣ ਕੋਰੇ ਤੂੰ ਪ੍ਰਤਾਪ ਸਿੰਘ ਨੂੰ ਕੁਛ ਨਹੀਂ ਕਹਿਣਾ। ਸੰਤ ਸੰਤੋਖ ਸਿੰਘ ਜੀ ਇਤਨਾ ਹੀ ਲਿਖਿਆ ਹੈ ਕਿ ਢੋਲਕੀ ਵੀ ਏਦੋਂ ਪਹਿਲੇ ਫੂਕੀ ਸੀ। ਉਹ ਵਾਰਤਾ ਇਸ ਤਰ੍ਹਾਂ ਹੋਈ ਸੀ, ਮੈਨੂੰ ਸਤਿਗੁਰੂ ਜੀ ਦੱਸਿਆ। ਮੈਂ ਵੱਡੇ ਹਾਣੀਆਂ ਨੂੰ ਨਾਲ ਲੈ ਸ਼ਬਦ ਰਾਤ ਚੁਬਾਰੇ ਕੋਲ ਪੜ੍ਹਦਾ ਸਾਂ। ਸਿਪਾਹੀਆਂ ਕਿਹਾ, ਕਿਉਂ ਮੁੰਡੇ ਸ਼ੋਰ ਪਾਉਂਦੇ ਹਨ? ਅਸੀਂ ਉੱਪਰ ਰਿਪੋਰਟ ਕਰਾਂਗੇ, ਇਹ ਅੰਗਰੇਜ਼ ਦੇ ਖਿਲਾਫ਼ ਰਲ ਗੱਲਾਂ ਤੇ ਪ੍ਰਚਾਰ ਕਰਦੇ ਹਨ। ਮਾਤਾ ਜਿਉਣ ਕੌਰ ਜੀ ਸਵੇਰੇ ਸਿੱਖਾਂ ਹੱਥ ਹੋਰ ਭੈੜੀ ਜਿਹੀ ਢੋਲਕੀ ਵਿਖਾ ਪੁਲਿਸ ਦੇ ਸਾਹਮਣੇ ਫੂਕ ਦਿੱਤੀ ਤੇ ਮੈਨੂੰ ਕਿਹਾ ਸੀ, ਤੁਸੀਂ ਐਵੇਂ ਹੀ ਸ਼ਬਦ ਜੋਟੀਆਂ ਦੇ ਪੜ੍ਹ ਲਿਆ ਕਰੋ। ਸਤਿਗੁਰੂ ਜੀ ਇੱਕ ਦਿਨ ਪੁਲਿਸ ਨੂੰ ਸੁਣਾ ਕੇ ਕਿਹਾ, ਤੁਸਾਂ ਮੇਰਾ ਉੱਤੋਂ ਆਉਣ ਜਾਣ ਵਾਲਾ ਪੁਲ ਵੀ ਹਟਾਇਆ ਤੇ ਗਲੀਆਂ ਵਿੱਚੋਂ ਵੀ ਰੋਕਦੇ ਹੋ। ਮਾਤਾ ਜੀ ਤੇ ਭਾਵੇਂ ਮੈਨੂੰ ਮਾਰਨ, ਮੈਂ ਤੁਹਾਡੀ ਧੌਂਸ ਨਹੀਂ ਸਹਿਣੀ, ਤੁਸੀਂ ਏਦੋਂ ਉੱਤੇ ਕੀ ਕਰ ਲਵੋਗੇ? ਮਾਤਾ ਜੀ ਸੁਣਿਆ ਤੇ ਸਿਪਾਹੀਆਂ ਨੂੰ ਕੁਛ ਛਕਣ ਲਈ ਦੇ ਕੇ ਕਿਹਾ, ਤੁਸੀਂ ਉਸ ਦੀ ਨਾਂ ਸੁਣੋ, ਮੇਰੇ ਨਾਲ ਗੱਲ ਕਰੋ। ਮਹਾਰਾਜ ਨਿਹਾਲ ਸਿੰਘ ਜੀ ਮੁਹੰਮਦ ਅਲੀ ਹੌਲਦਾਰ ਨੂੰ ਪੜ੍ਹਾਈ ਵਜੋਂ ਕੁਛ ਦੇ ਰਾਜੀ ਕੀਤੀ ਰੱਖਦੇ। ਜਿਸ ਦਿਨ ਸੇ ਮਹਾਰਾਜ ਪ੍ਰਤਾਪ ਸਿੰਘ ਜੀ ਪੈਦਾ ਹੋਏ, ਉਸ ਦਿਨ ਸੇ ਦਰਵਾਜ਼ੇ ਪਰ ਨਰਮਾਈ ਹੋਈ। ਅੱਗੇ ਚੋਰੀ ਪ੍ਰਸ਼ਾਦਾ ਦਿੰਦੇ ਸੇ, ਫਿਰ ਸੈਦ ਕੀ ਦੇਣ ਲੱਗੇ ਰਾਮਸਰ ਤੇ ਅਕਾਲ ਬੁੰਗੇ ਸਿੰਘਾਂ ਨੂੰ ਨਾ ਸੀ ਰਹਿਣ ਦਿੰਦੇ, ਸੋ ਵੀ ਰਹਿਣ ਲੱਗੇ। ਰਾਮਸਰ ਦੇ ਕੋਠੇ ਮੈਂ ਇੱਕ ਬਹਾਦਰ ਸਿੰਘ ਸਾਧ ਬਿਠਾਇਆ, ਫਿਰ ਸਿੰਘ ਕਹਿਣ ਲੱਗੇ, ਰਾਮਸਰ ਵੀ ਰਹਿਣ ਲੱਗੇ। ਕੋਠਾ ਥਾ ਫਿਰ ਝੁੱਗੀਆਂ ਪਾ ਲਈਆਂ, ਫਿਰ ਖੂਹੀ ਲੱਗੀ, ਫਿਰ ਕੋਠੇ ਪੈਣ ਲੱਗ ਪਏ, ਬਾਗ ਲਗਾਏ ਦੀਆ। ਦਿਨੋ ਦਿਨ ਰੌਣਕ ਹੁੰਦੀ ਗਈ, 30-40 ਘਰ ਚਲੇ ਗਏ। ਅੱਗੇ ਪਟੜੀ ਦੇ ਅੰਦਰ ਨਾ ਸੀ ਰਹਿਣ ਦਿੰਦੇ, ਸੋਪ ਹੀ ਰਹਿਣ ਲੱਗੇ। ਬਾਬੇ ਜੱਸੇ ਨਾਲ ਬਚਨ ਮੇਰੇ ਤੇ ਨਹੀਂ, ਭਾਈ ਬੁੱਧ ਸਿੰਘ ਦੇ ਘਰ ਹੋਣਗੇ ਤੇਰੇ ਪੋਤਰੇ, ਪਰ ਤੂੰ ਨਹੀਂ ਦੇਖੇਗਾ, ਸਭ ਚੋਂ ਨਹੀਂ ਨਵੇਂ ਆਨੰਦ ਹੋਣਗੇ। ਗੁਰੂ ਹਰੀ ਸਿੰਘ ਜੀ ਬਚਨ ਕੀਤਾ, ਤੇਰਾ ਹੋਰ ਵਿਆਹ ਕਰ ਦਈਏ? ਚੁੱਪ ਕਰ ਰਹੇ ਤਾਂ ਕਿਹਾ, ਇੱਕ ਥੀ ਜਾਣਾ। ਗੁਰੂ ਹਰੀ ਸਿੰਘ ਜੀ ਸੇ ਬਚਨ ਕੀਤਾ, ਤੇਰਾ ਹੋਰ ਵਿਆਹ ਕਰ ਦਈਏ? ਚੁੱਪ ਕਰ ਰਹੇ ਤਾਂ ਕਿਹਾ, ਇੱਕ ਥੀ ਜਾਣਾ ਏ, ਸਮਾਂ ਪਾਏ ਕੇ ਦੋ ਹੋਣਗੀਆਂ। ਸ੍ਰੀ ਸਤਿਗੁਰੂ ਜੀ ਬਚਨ ਕੀਤਾ, ਬੁੱਧ ਸਿੰਘ ਨਾ ਪੁੱਤਰ ਤੇਰੇ ਹੈ ਨਾ ਮੇਰੇ, ਮੈਂ ਤਾਂ ਜਾਣਾ ਹੈ ਪਰਦੇਸ ਨੂੰ, ਤੂੰ ਤਾਂ ਵਿਹਾਰ ਕਰਵਾਏ ਲੈ ਹੋਰ, ਤੂੰ ਤਾਂ ਵਿਆਹ ਕਰਵਾਏ ਲੈ ਹੋਰ। ਮਹਾਰਾਜ ਜੀ ਚੁੱਪ ਕਰ ਰਹੇ, ਕੋਈ ਉੱਤਰ ਨਾ ਦਿਆ ਉਸ ਵਕਤ। ਇੱਕ ਸਮੇਂ ਕਾਨ ਸਿੰਘ ਗੜੀ ਵਾਲੇ ਜ਼ਿਲ੍ਹਾ ਜਲੰਧਰ ਨੂੰ ਬਚਨ ਕੀਤਾ, ਪ੍ਰਤਾਪ ਸਿੰਘ ਹੋਵੇਗਾ ਵੱਡੇ ਪ੍ਰਤਾਪ ਵਾਲਾ। ਬਾਬੇ ਕਾਨ ਸਿੰਘ ਨੇ ਪੁੱਛਿਆ, ਕਿੱਥੋਂ ਹੋਵੇਗਾ? ਗੁਰੂ ਜੀ ਬਚਨ ਕੀਤਾ, ਇੱਕ ਸਮੇਂ ਮੈਂ ਬਾਬੇ ਜੱਸਾ ਸਿੰਘ ਨੂੰ ਪੁੱਛਿਆ ਸੀ, ਬਾਬਾ ਤੂੰ ਰਾਜੀ ਖੁਸ਼ੀ ਹੈ? ਬਾਬੇ ਨੇ ਕਿਹਾ, ਤਾਂ ਮੈਂ ਰਾਜੀ ਖੁਸ਼ੀ ਹਾਂ, ਤੁਹਾਡੇ ਘਰ ਬਾਲਕ ਹੋਵੇ ਜਾਂ ਬੁੱਧ ਸਿੰਘ ਦੇ ਘਰ ਖੇਡਦਾ ਦੇਖਾਂ ਤਾਂ ਮੈਂ ਰਾਜੀ ਖੁਸ਼ੀ ਹਾਂ। ਤਾਂ ਮੈਂ ਕਿਹਾ, ਬਾਬਾ ਮੇਰੇ ਤਾਂ ਨਹੀਂ ਪਰ ਬੁੱਧ ਸਿੰਘ ਦੇ ਦਿਨ ਪਾ ਕੇ ਹੋਵੇਗਾ। 1946 ਸੰਮਤ ਚੇਤਵਦੀ ਤੀਜ ਐਤਵਾਰ ਦੇ ਦਿਨ ਦੇ ਛੁਪਾ ਕਣੀਆਂ ਵੀ ਉਸ ਵਕਤ ਵਰੀਆਂ, ਮਾਨੋ ਦੇਵਤੇ ਦਰਸ਼ਨ ਕੋ ਆਏ ਹੈ। ਸਿੰਘਾਂ ਨੇ ਜੈਕਾਰਾ ਬੁਲਾਇਆ। ਮਹਾਰਾਜ ਜੀ ਉਸੀ ਵਕਤ ਇਹੋ ਬਚਨ ਕੀਤਾ ਕਿ ਇਸ਼ਨਾਨ ਕਰਾਏ ਦੇਵੋ, ਇਸੇ ਵੇਲੇ ਜਗਤ ਕੀ ਰੀਤੀ ਨਹੀਂ ਰੱਖਣੀ, ਅਗਲੇ ਦਿਨ ਦੀਦਾਰ ਕਰਾਏ ਦੀਆ। ਮਹਾਰਾਜ ਹਰੀ ਸਿੰਘ ਜੀ ਬਚਨ ਕੀਤਾ, ਬੜੇ ਬਲੀ ਤੇ ਪ੍ਰਤਾਪ ਵਾਲੇ ਹੈਣ, ਭੋਗ ਗ੍ਰੰਥ ਸਾਹਿਬ ਦਾ ਰੱਖਿਆ ਤੇ ਪਾਇਆ, 13 ਦਿਨ ਦੇ ਹੋਏ, ਅੰਮ੍ਰਿਤ ਛਕਾਇਆ ਮਾਤਾ ਜਿਉਣ ਕੌਰ ਜੀ ਤੇ ਮਹਾਰਾਜ ਪ੍ਰਤਾਪ ਸਿੰਘ ਜੀ ਕੋ। ਜਿਸ ਦਿਨ ਕੇ ਪ੍ਰਤਾਪ ਸਿੰਘ ਜਨਮੇ ਨਰਮਾਈ ਹੋਈ, ਫਿਰ ਨਿਹਾਲ ਸਿੰਘ ਦੇ ਜਨਮੇ ਨਰਮਾਈ ਹੋਈ। ਜੋ ਪ੍ਰਸ਼ਾਦੇ ਦੀ ਬੰਦਸ਼ ਸੀ ਸਭ ਹਟ ਗਈ, ਜੋ ਆਵੇ ਅੰਦਰ ਕਰ ਲੈਣਾ, ਬਾਹਰ ਨਾ ਰਹਿਣ ਦੇਣਾ। ਗੁਰਦਿਆਲ ਸਿੰਘ ਜਨਮੇ ਤੇ ਕੋਈ ਨਹੀਂ ਪੁੱਛਦਾ ਹੈ, ਭਾਵੇਂ ਕੋਈ ਰਹਿ ਜਾਵੇ। ਮਾਈ ਜਿਉਣ ਕੌਰ ਜੀ ਬਚਨ ਕੀਤਾ, ਜਦ ਪ੍ਰਤਾਪ ਸਿੰਘ ਹੋਰੀ 2 ਵਰਸ਼ ਦੇ ਸੇ, 2 ਮਹੀਨੇ ਉੱਪਰ ਤਾਂ ਮਾਤਾ ਨਿਕਲੀ ਪੁਰਪੁਰ, ਜਗ੍ਹਾ ਕੋਈ ਨਾ ਵਿਹਲੀ ਰਹੀ ਤੇ ਰਗਾਂ ਖੁਸ਼ਕ ਹੋਈਆਂ, ਨਾਲੇ ਦੰਦਾਂ ਨਾਲ ਕਿਰਚ ਕਿਰਚ ਕਰਨਾ। 4 ਦਿਨ ਪਾਣੀ ਅੰਦਰ ਨਾ ਲੰਘਿਆ, ਜਿਹੜੀ ਤੀਵੀਂ ਆਵੇ ਸਿਰ ਫੇਰ ਕੇ ਚਲੀ ਜਾਵੇ, ਕਹੇ ਇਹ ਨਹੀਂ ਬਚਦੇ ਹੈ। ਮਹਾਰਾਜ ਜੀ ਕੋਲ ਆ ਕੇ ਅਰਜ ਕੀਤੀ, ਬਚਨ ਹੋਇਆ, 5 ਅਖੰਡ ਪਾਠ ਕਰੋ, ਰਾਜੀ ਹੋ ਜਾਏਗਾ। ਤਿਆਰੀ ਕਰਕੇ ਅੰਮ੍ਰਿਤ ਵੇਲੇ ਪਾਠ ਤੋਰ ਦਿੱਤਾ, ਜਾਂ ਅੱਧਾ ਪਾਠ ਹੋਇਆ ਤਾਂ ਜਲ ਅੰਦਰ ਲੰਘਿਆ, 5 ਭੋਗ ਪੈਂਦਿਆਂ ਆਪੇ ਹੀ ਰਾਜੀ ਹੋ ਮਾਤਾ ਦੇ ਦਾਗ ਸੁੱਕੇ, ਬੜੀ ਖੁਸ਼ੀ ਹੋਈ। ਦਿਨੋ ਦਿਨ ਸ਼ੇਰ ਕੀ ਮਨਿੰਦ ਗੱਜਣ ਲੱਗੇ, ਪਾਪ ਧਰਾ ਕੇ ਭੱਜਣ ਲੱਗੇ, ਦਰਵਾਜੇ ਕੇ ਅੱਗੇ ਗਾਰਦ ਕੀਤੀ, ਨਰਮਾਈ ਹੋਈ ਕਰੜਾਈ ਨਹੀਂ ਹੋਈ। ਮਾਨੋ ਧਰਮ ਕੀਆਂ ਜੜਾਂ ਪ੍ਰਗਟ ਹੋਈਆਂ ਹੈਣ, ਦਿਨੋ ਦਿਨ ਵਧਣ ਲੱਗੇ, ਮਾਨੋ ਵਿਸ਼ਨੂੰ ਬ੍ਰਹਮਾ ਸ਼ਿਵ ਤਿੰਨੋ ਭਾਈ ਹੈ। ਮਹਾਰਾਜ ਨਿਹਾਲ ਸਿੰਘ ਜੀ ਜਨਮੇ 1949 ਬਿਕਰਮੀ ਕੱਤਕ ਵਧੀ ਦਸਵੀਂ ਐਤਵਾਰ ਅੰਮ੍ਰਿਤ ਵੇਲੇ। 1954 ਮੈਂ ਗੁਰਦਿਆਲ ਸਿੰਘ ਜੀ ਜਨਮੇ ਅੱਸੂ ਸੁਦੀ ਦਸਵੀਂ ਪਹਿਰ ਰਾਤ ਰਹੀ ਤੇ ਸੋਮਵਾਰ ਦੌਰੇ ਮੇਂ ਮੈਂ ਸੀ। ਕਰਤਾਰ ਸਿੰਘ ਨਾਮ ਧਰਿਆ, ਸੁਣ ਗੁਰੂ ਜੀ ਕਿਹਾ ਗੁਰਦਿਆਲ ਸਿੰਘ ਕਹੋ। ਸਭ ਹੀ ਕਹਿਣੇ ਲੱਗੇ ਗੁਰਦਿਆਲ ਸਿੰਘ। ਪ੍ਰਤਾਪ ਸਿੰਘ ਜੀ ਵਿਸ਼ਨੂੰ, ਨਿਹਾਲ ਸਿੰਘ ਜੀ ਬ੍ਰਹਮਾ, ਗੁਰਦਿਆਲ ਸਿੰਘ ਜੀ ਸ਼ਿਵ ਰੂਪ ਹੈ। 1956 ਸਾਉਣ ਬਦੀ ਦਸਵੀਂ ਮਾਤਾ ਜਿਉਣ ਕੌਰ ਕੋ ਕੁੰਜੀਆਂ ਮਿਲੀਆਂ। ਮਾਤਾ ਜੀ ਪਿੰਡ ਥਰਾਜ, ਜ਼ਿਲ੍ਹਾ ਫਿਰੋਜ਼ਪੁਰ, ਪਿਤਾ ਖੁਸ਼ਹਾਲ ਸਿੰਘ ਦੰਦੀਵਾਲਾ, ਮਾਤਾ ਭਾਗ ਭਰੀ, ਭਾਈ ਝੂੜ ਸਿੰਘ ਸੰਤ ਸਰੂਪ ਸੀ। 1954 ਮੈਂ ਰਾਮਸਰ ਕੀ ਕਾਰ ਕੱਢਣ ਲੱਗੇ। ਸਭ ਸਾਹਿਬਜ਼ਾਦੇ ਤੇ ਮਾਈਆਂ ਭੀ ਹਮਨ ਕੁੰਡ ਤ੍ਰਿਕੋਣਾ ਤੇ ਕੋਲੇ ਥਿੰਦੇ ਨਿਕਲੇ ਫਲਾਈ ਤਲਿਓ। ਸਤਿਗੁਰੂ ਰਾਮ ਸਿੰਘ ਜੀ, ਗੁਰੂ ਹਰੀ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਜਿਵੇਂ ਜਿਵੇਂ ਜ਼ਮੀਨ ਮਿਲੀ, ਜਿਨ੍ਹਾਂ ਵੱਲੋਂ ਮਿਲੀ, ਜਿਵੇਂ ਕਬਜ਼ੇ ਨਾਮਧਾਰੀ ਸਾਧ ਸੰਗਤ ਦੇ ਆਈ, ਜੋ ਹੁਣ ਦਾ ਸਮਾਂ ਹੈ, ਇਸ ਤਰ੍ਹਾਂ ਜਿਵੇਂ ਸੁਹਾਈ ਹੋਈ, ਪਾਠਕਾਂ ਤੇ ਸੰਗਤ ਦੀ ਗਿਆਤ ਹਿੱਤ ਤੇ ਦੇਣ ਵਾਲਿਆਂ ਦੀ ਯਾਦ ਹਿੱਤ ਕੁਛ ਸੰਤੋਖ ਸਿੰਘ ਜੀ ਦੇ ਗ੍ਰੰਥ ਚੋਂ, ਕੁਛ ਬਿਰਧਾਂ ਤੋਂ ਪਤਾ ਲੈ, ਕੁਛ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸੋਂ ਪਤਾ ਲੈ ਲਿਖਦਾ ਹਾਂ। ਸਤਿਗੁਰੂ ਰਾਮ ਸਿੰਘ ਜੀ 5 ਵਿਘੇ ਜ਼ਮੀਨ ਬਾਬੇ ਲਹਿਣਾ ਸਿੰਘ ਜੀ ਅਕਾਲ ਬੁੰਗੇ ਦੁਆਲੇ ਦਿੱਤੀ ਸੀ। ਲੰਗਰ ਦਾ ਬਾਲਣ ਅੰਦਰ ਹੀ ਹੋਣ ਕਰ ਏਕ ਵੇਰ ਅੱਗ ਲੱਗ ਗਈ ਸੀ। ਗੁਰੂ ਹਰੀ ਸਿੰਘ ਜੀ ਸਮੇਂ ਬਾਬੇ ਲਹਿਣਾ ਸਿੰਘ ਜੀ ਦੇ ਪੁੱਤਰਾਂ 5 ਵਿਘੇ ਬਾਹਰ ਵਾੜੇ ਵਾਲੀ ਜਗ੍ਹਾ ਚੜ੍ਹਦੇ ਭੈਣੀ ਸਾਹਿਬੋਂ ਦਿੱਤੀ ਸੀ। ਬਿਸ਼ਨ ਸਿੰਘ, ਸੁੰਦਰ ਸਿੰਘ, ਫੁੰਮਣ ਸਿੰਘ, ਕਿਸ਼ਨ ਸਿੰਘ ਸੜਕ ਲਾਗੇ। ਮੱਲਾ ਸਿੰਘ ਜ਼ਿਮੀਂਦਾਰ ਨੇ ਗੁਰੂ ਹਰੀ ਸਿੰਘ ਜੀ ਸਮੇਂ ਆਪਣੀ ਸਾਰੀ ਮਾਲਕੀ ਹੀ ਅਰਦਾਸਾ ਕਰ ਦਿੱਤੀ ਸੀ। ਸਤਿਗੁਰੂ ਰਾਮ ਸਿੰਘ ਜੀ ਦੇ ਲੰਗਰ ਗੁਰਦੁਆਰੇ ਦੇ ਨਾਮ 40 ਵਿਘੇ ਤੇ ਘਰ ਡੇਰਾ। ਲਹਿਣਾ ਸਿੰਘ ਜੀ ਭੈਣੀ ਸਾਹਿਬ ਦੇ ਪੁੱਜਦੇ ਜ਼ਿਮੀਂਦਾਰ ਤੇ ਸਤਿਗੁਰੂ ਰਾਮ ਸਿੰਘ ਜੀ ਦੇ ਹਾਣੀ ਤੇ ਖਾਸ ਯਾਰ ਸੀ। ਇਨ੍ਹਾਂ ਨੇ ਹੀ ਰਾਣੀਆਂ ਤੋਂ ਭੈਣੀ ਸਾਹਿਬ ਲਿਆਂਦਾ ਸੀ ਸਤਿਗੁਰੂ ਜੀ ਨੂੰ। ਇਨ੍ਹਾਂ ਦੇ ਪੋਤਰੇ ਗੱਜਣ ਸਿੰਘ, ਲਾਲ ਸਿੰਘ ਡਰਾਈਵਰ, ਗੁਰਬਖਸ਼ ਸਿੰਘ ਆਦਿ ਹੁਣ ਹੈਣ। ਲਹਿਣਾ ਸਿੰਘ ਨੰਬਰਦਾਰ ਸੀ, ਉਸ ਸਤਿਗੁਰੂ ਜੀ ਨੂੰ ਕਿਹਾ ਤੁਸੀਂ ਆਪਣੇ ਨਾਮ ਅਕਾਲ ਬੁੰਗੇ ਵਾਲੀ ਜ਼ਮੀਨ ਸਰਕਾਰੇ ਜਾ ਕਰਵਾ ਲਵੋ। ਸਤਿਗੁਰੂ ਜੀ ਕਿਹਾ ਸਾਡੀ ਅੰਗਰੇਜ਼ ਦੀ ਅਦਾਲਤ ਨਾਲ ਤੇ ਹਰ ਮੰਦੀ ਹਰਕਤ ਨਾਲ ਨਾ ਮਿਲਵਰਤਨ ਹੈ, ਤੂੰ ਦਿੱਤੀ ਤੇ ਅਸਾਂ ਲਈ, ਸੋ ਸਾਨੂੰ ਮਿਲ ਗਈ। ਕਚਹਿਰੀ ਕਿਉਂ ਖਰਚ ਕਰੀਏ ਤੇ ਗੋਰੇ ਦਾ ਖਜ਼ਾਨਾ ਕਿਉਂ ਭਰੀਏ। ਹਾਂ, ਤੂੰ ਕਾਗਜ਼ ਤੇ ਕਬਜ਼ਾ ਲਿਖਾ ਦਿਆ ਕਰੀ ਪਟਵਾਰੀ ਨੂੰ। ਲਹਿਣਾ ਸਿੰਘ ਜੀ ਸਤ ਵਚਨ ਕੀਤਾ, ਸੁੱਖੂ ਨਾਲ ਗੱਲ ਕੀਤੀ, ਤੂੰ ਮੈਥੋਂ ਨੰਬਰਦਾਰੀ ਲੈ ਲੈ, ਰਾਮਸਰ ਵਾਲੀ ਜਗ੍ਹਾ ਜਿਤਨੀ ਸਤਿਗੁਰੂ ਜੀ ਜਾਚ ਕਹਿਣ ਦੇ ਦੇ, ਪਰ ਜ਼ਬਾਨੀ ਹੀ ਸੌਦਾ ਕਰਨਾ ਹੈ। ਇਹ ਦੋਵੇਂ ਬਚਨ ਸਤਿਗੁਰੂ ਜੀ ਆਛੇ ਤੋਂ ਅਨੁਮਾਨ ਲਾ ਹੀ ਲਹਿਣਾ ਸਿੰਘ ਜੀ ਨੇ ਸੁੱਖੂ ਨਾਲ ਕੀਤੇ, ਕਿਉਂਕਿ ਉਸ ਦੀ ਸਤਿਗੁਰੂ ਜੀ ਨਾਲ ਅੰਦਰੋਂ ਪ੍ਰੀਤ ਸੀ। ਉਸ ਇੱਕ ਸਮੇਂ ਸਤਿਗੁਰੂ ਜੀ ਪਾਸੋਂ ਸੁਣਿਆ ਸੀ ਬੋੜਾਂ ਪਿੱਪਲਾਂ ਨੂੰ ਜਲ ਪਾਉਣ ਸਮੇਂ ਕਿ ਇੱਥੇ ਸਾਡਾ ਪੁਰਾਣਾ ਹਮਨ ਕੁੰਡ ਹੈ ਤੇ ਹੁਣ ਅਸਾਂ ਹਮਨ ਕੁੰਡ ਪ੍ਰਗਟ ਕਰਨਾ ਤੇ ਰਾਮਸਰ ਨਾਮ ਪ੍ਰਸਿੱਧ ਕਰਨਾ ਹੈ। ਲਹਿਣਾ ਸਿੰਘ ਸੋਚਿਆ ਮਿੱਤਰ ਨੂੰ ਜੋ ਲੋੜੀਂਦਾ ਏ ਉਹ ਮਿਲੇ ਤੇ ਜੋ ਨਹੀਂ ਪਾਉਂਦਾ ਉਹ ਮੈਂ ਵੀ ਕਿਉਂ ਵਾਹ ਰੱਖਣਾ ਹੈ। ਅਰਥਾਤ ਜੇ ਸਤਿਗੁਰੂ ਜੀ ਗੋਰੇ ਦੀ ਕਚਹਿਰੀ ਨੂੰ ਨਹੀਂ ਚੰਗਾ ਜਾਣਦੇ ਤਾਂ ਮੈਂ ਵੀ ਨੰਬਰਦਾਰੀ ਕੀ ਕਰਨੀ ਹੈ। ਰਾਮਸਰ ਦੀ ਜਗ੍ਹਾ ਜੋ ਸਤਿਗੁਰੂ ਜੀ ਲੋੜਦੇ ਹਨ ਉਹ ਜਿਵੇਂ ਕਿਵੇਂ ਲੈਣੀ ਯੋਗ ਹੈ। ਜੋ ਮਿੱਤਰ ਨੂੰ ਭਾਵਦੀ ਸੋ ਲੈ ਜ਼ਰੂਰ, ਜੋ ਮਿੱਤਰ ਨੂੰ ਚਾਹਵਦਾ ਤਿਸ ਤੇ ਹੋ ਦੂਰ। ਵਿਚਾਰ ਸੁਖੂ ਨਾਲ ਸੌਦਾ ਕਰ ਲਿਆ ਤੇ ਸਤਿਗੁਰੂ ਜੀ ਨੂੰ ਕਿਹਾ ਮੈਂ ਸੌਦਾ ਕਰ ਲਿਆ ਹੈ। ਤਾਂ ਸਤਿਗੁਰੂ ਜੀ ਰਾਮਸਰ ਪਟਾਣਾ ਸ਼ੁਰੂ ਕੀਤਾ ਸੀ। ਬੋੜਾਂ ਪਿੱਪਲਾਂ ਨੂੰ ਲਾ ਸੜਕਾਂ ਤੇ ਰਾਮਸਰ ਵੱਲ ਸਰਕੜੇ ਵਿੱਚ ਸਤਿਗੁਰੂ ਜੀ ਇਸ ਸਮੇਂ ਤੋਂ ਵੀ ਪਹਿਲਾਂ ਪਾਣੀ ਮਸ਼ਕਾਂ ਤੇ ਗੜਵਿਆਂ ਨਾਲ ਪਾਉਂਦੇ ਹੁੰਦੇ ਸੀ। ਸਤਿਗੁਰੂ ਜੀ ਸਮੇਂ ਰਾਮਸਰ ਨਾਮ ਰੱਖ ਤਲਾਬ ਪੁੱਟਿਆ ਗਿਆ ਤੇ ਵਾੜ ਵੀ ਦੁਆਲੇ ਵਲੀ ਹੋਈ ਸੀ, ਪਰ ਬਾਅਦ ਪੰਥ ਦੇ ਦਬਾਓ ਚੱਕਰ ਆਉਣ ਕਰਕੇ ਆਬਾਦੀ ਹੋਣ ਕਰ ਗੁਰੂ ਹਰੀ ਸਿੰਘ ਜੀ ਸਮੇਂ ਸੁੱਖੂ ਤੇ ਘਮੰਡੇ ਕੇ ਰੋਕ ਪਾਉਂਦੇ ਸੀ। ਕੋਠੀ ਪੈਣ ਬਾਅਦ ਮੱਲਾ ਸਿੰਘ ਵਾਲੀ ਜ਼ਮੀਨ ਸਿੰਘ ਕੁਛ ਕੋਠੇ ਵੱਸੋਂ ਵਧੀ ਸੀ ਤੇ ਝਾੜ ਸਿੱਖਾਂ ਕੁਛ ਪੁੱਟੇ ਸੀ, ਪਰ ਰਾਮਸਰ ਨਾ ਪੂਰਾ ਪੁੱਟਣ ਦਿੰਦੇ ਸੀ, ਸਗੋਂ ਰੋਕਦੇ ਤੇ ਵਿੱਚ ਪਸ਼ੂ ਵਾੜਦੇ ਸੀ। ਸਿੱਖਾਂ ਨਾਲ ਝੇੜਾ ਹੋਇਆ। ਪਟਵਾਰੀ ਕਾਨੂੰਗੋ ਮੌਕੇ ਤੇ ਆਏ, ਕਾਗਜ਼ ਦੇਖ ਘਮੰਡੇ ਦਾ ਪੱਖ ਪੂਰਨ ਗੁਰੂ ਕੇ ਪੱਖ ਨੇ ਵੀ ਸਰਕਾਰੇ ਉਜ਼ਰ ਕੀਤਾ, ਸਾਡਾ ਚਿਰ ਦਾ ਕਬਜ਼ਾ ਹੈ। ਗੁਰੂ ਹਰੀ ਸਿੰਘ ਜੀ ਕਹਿਣ ਅਸੀਂ ਦੋਵੇਂ ਭਾਈ ਇੱਥੇ ਤਰੇਤੇ ਚ ਹਮਣ ਕੀਤਾ ਕਰਦੇ ਸਾਂ। ਇਹ ਥਾਂ ਸਤਿਗੁਰੂ ਜੀ ਦੇ ਵੇਲੇ ਦੀ ਲਹਿਣਾ ਸਿੰਘ ਜੀ ਦੇ ਕੋਲੋਂ ਸਾਨੂੰ ਮਿਲੀ ਹੋਈ ਏ। ਇਹ ਰਾਮਸਰ ਸਤਿਗੁਰੂ ਜੀ ਦਾ ਖੁਦਾਇਆ ਹੋਇਆ ਹੈ। ਬੋੜ ਪਿੱਪਲ ਸਤਿਗੁਰੂ ਜੀ ਲਾਏ ਪਾਲੇ ਹੋਏ ਹਨ, ਪਰ ਕੋਈ ਜ਼ੁਬਾਨੀ ਗੱਲਾਂ ਨਹੀਂ ਸੀ ਮੰਨਦਾ ਤੇ ਕਾਗਜ਼ੀ ਸਬੂਤ ਹੈ ਨਹੀਂ ਸੀ। ਮੁਖਤਿਆਰ ਭੇਜ ਕੇ ਮੌਕੇ ਤੇ ਹਾਕਮ ਦੇ ਆਉਣ ਦੀ ਤਰੀਕ ਲਈ ਹੋਈ ਸੀ। ਗੁਰੂ ਹਰੀ ਸਿੰਘ ਜੀ ਇੱਕ ਦਿਨ ਜੀ ਵਿੱਚ ਸਮਾਂ ਸੋਚ ਬੜਾ ਝੂਰੇ ਕਿ ਪੁਲਿਸ ਤੇ ਘਮੰਡੇ ਕੇ ਪੁੱਟਣ ਨਹੀਂ ਦਿੰਦੇ ਦਿਨੇ, ਕਾਗਜ਼ੀ ਕਬਜ਼ਾ ਕੋਈ ਨਹੀਂ ਤੇ ਹਮਣ ਕੁੰਡ ਕਿੱਥੇ ਹੈ ਮੈਨੂੰ ਪਤਾ ਨਹੀਂ। ਇਹ ਵਿਚਾਰ ਹੌਕਾ ਭਰ ਗਿਆ, ਹੁਣ ਹੇ ਰਾਮ ਤੂੰ ਆਪ ਮਦਦ ਕਰੇ ਤਾਂ ਹੀ ਪਤਾ ਲੱਗੇ। ਗੱਲ ਤੇ ਰਾਮਸਰ ਰਹਿੰਦਾ ਹੈ। ਸਤਿਗੁਰੂ ਰਾਮ ਸਿੰਘ ਜੀ ਉਸੇ ਰਾਤ ਆਵਾਜ਼ਾਂ ਤੇ ਦਰਸ਼ਨ ਦੇ ਕਿਹਾ ਕਿਉਂ ਝੂਰਦੇ ਹੋ, ਫਲਾਈ ਤਲੇ ਹੈ ਕੁੰਡ, ਉਹ ਰਾਤ ਪੁੱਟ ਟੋ ਰੱਖ ਆਏ ਹਾਕਮ ਨੂੰ ਮੇਰੇ ਲਾਏ ਰੁੱਖ ਵੀ ਦਿਖਾਣੇ ਤੇ ਕੁੰਡ ਵੀ, ਮੈਂ ਮੌਕਾ ਦੇਖਣ ਆਏ ਹਾਕਮ ਤੋਂ ਕਬਜ਼ਾ ਕਰਾ ਦੇਵਾਂਗਾ। ਸਵੇਰੇ ਕੜਾ ਪ੍ਰਸ਼ਾਦ ਕਰ ਅਰਦਾਸਾ ਪਾਤਸ਼ਾਹੀ ਬਾਰਵੀਂ ਕਹਿ ਕਰ, ਸਿੱਖਾਂ ਨੂੰ ਪ੍ਰਸ਼ਾਦ ਵਰਤਾ, ਨਾਲ ਲੈ ਜਾ ਉਸ ਫਲਾਈ ਗੁਰੂ ਹਰੀ ਸਿੰਘ ਜੀ ਦਿਖਾਈ ਤੇ ਕਿਹਾ ਰਾਤੋ ਰਾਤ ਹੀ ਇਸ ਦੇ ਤਲਿਓ ਕੁੰਡ ਪੁੱਟ ਪਤਾ ਕਰੋ, ਆਪ ਜੰਗਲ ਵੱਲ ਦੂਰ ਜਾ ਸਮਾਧੀ ਲਾਈ। ਸਿੱਖ ਰਾਤ ਪੁੱਟਦੇ ਸੀ ਕਾਲ ਨਾਲ ਹਨੇਰੇ, ਉਪਰੋਂ ਡਿੱਗ ਰਣ ਸਿੰਘ ਖਮਾਣੂ ਦਾ ਥੱਲੇ ਆ ਦੱਬਿਆ ਗਿਆ। ਕੁਛ ਚਿਰ ਸਿੱਖਾਂ ਹੈਰਾਨ ਹੋ ਧਰਤੀ ਥੱਲੇ ਪੁੱਟ ਦੇਖਿਆ ਮਰ ਗਿਆ ਜਾਣ, ਫਿਰ ਮਿੱਟੀ ਪਾ ਦੱਬ ਦਿੱਤਾ। ਸਵੇਰੇ ਗੁਰੂ ਜੀ ਪਾਸ ਅਰਜ ਕੀਤੀ, ਉਹਨਾਂ ਕਿਹਾ ਰਾਤ ਨੂੰ ਕੱਢ ਫੂਕ ਨਹਿਰ ਵਿੱਚ ਸੁੱਟ ਆਉਣਾ। ਦੂਸਰੀ ਰਾਤ ਉਵੇਂ ਹੀ ਕੀਤਾ, ਘੋੜੇ ਨੂੰ ਵੱਟ ਪੈਂਦਾ ਕਹਿ ਪੁਲਿਸ ਨੂੰ ਰਾਤੋ ਰਾਤ ਰੋਪੜ ਵਾਲੀ ਨਹਿਰ ਤੇ ਘੋੜੇ ਤੇ ਲੱਦ ਲੈ ਜਾ, ਮੂੰਹ ਸਿਰ ਫੂਕ ਸਭ ਕੁਛ ਨਹਿਰ ਵਿੱਚ ਪ੍ਰਵਾਹ ਦਿੱਤਾ ਸੁਹੇਲ ਸਿੰਘ ਬਿਲਗਾ ਦੇ। ਇਹ ਸਿੱਖ ਦਾ ਮਰਨਾ ਸੁਣ ਗੁਰੂ ਹਰੀ ਸਿੰਘ ਜੀ ਰਾਤ ਸਮੇਂ ਇਕੱਲਿਆਂ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹੋ ਕੁੰਡ ਤੇ ਮਿਲ ਗਿਆ ਹੈ, ਹੁਣ ਪਾਜ ਨਾ ਖੁੱਲੇ, ਮਤ ਸਿਰ ਕਤਲ ਪੈਂਦਾ ਹੋਵੇ। ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਆਵਾਜ਼ਾ ਕੀਤਾ, ਕੁਰਬਾਨੀ ਬਿਨਾਂ ਨਿਸ਼ਾਨੀ ਨਹੀਂ ਕਾਇਮ ਹੁੰਦੀ। ਹਾਕਮ ਮੌਕੇ ਤੇ ਆਇਆ ਤੇ ਸਾਧਾਂ ਨੇ ਉਸ ਦੇ ਸਾਹਮਣੇ ਉਹ ਹਮਣ ਕੁੰਡ ਕੱਢ ਦਿਖਾਇਆ, ਪੁਰਾਣਾ ਤੇ ਥਿੰਦੇ ਕੋਲੇ। ਉਹ ਦੇਖ ਅਸਚਰਜ ਹੋਇਆ ਤੇ ਕਿਹਾ ਸੂ ਇਹ ਕੁੰਡ ਕਦੋਂ ਦਾ ਏ? ਤਾਂ ਗੁਰੂ ਹਰੀ ਸਿੰਘ ਜੀ ਕਿਹਾ ਇਹ ਤ੍ਰੇਤੇ ਯੁੱਗ ਦਾ ਰਾਮ ਜੀ ਦਾ ਤੇ ਮੇਰਾ ਹਮਣ ਕੁੰਡ ਏ। ਦੇਖੋ ਮੇਰੇ ਮੱਥੇ ਦੇ ਵਾਲ ਤਦੋਂ ਦੇ ਜਲੇ ਭਲੂਸੇ ਹੋਏ ਹਨ। ਹਾਕਮ ਦੇਖਿਆ ਮੱਥੇ ਉੱਪਰਲੇ ਕੇਸ ਭਲੂਸੇ ਪੀ ਪਾਸੇ ਤੇ ਪਾਸੇ ਦੇਖ ਪੁੱਛਿਓ ਸੂ ਇਹ ਬਿਰਛ ਕਿਸ ਲਾਏ ਹੈ? ਗੁਰੂ ਹਰੀ ਸਿੰਘ ਜੀ ਕਿਹਾ ਇਹ ਮੇਰੇ ਚੀਨੀ ਵਾਲੇ ਪਾਤਸ਼ਾਹ ਨੇ ਬੋੜਾਂ ਪਿੱਪਲਾਂ ਨੂੰ ਪਾਣੀ ਪਾ ਪਾਲੇ ਹੋਏ ਹਨ, ਚਾਲੀ ਸਾਲ ਤੋਂ ਪਹਿਲਾਂ ਦੇ। ਤਾਂ ਹਾਕਮ ਨੇ ਪਟਵਾਰੀ ਪਾਸੋਂ ਪੁੱਛਿਆ ਇਹ ਬਿਰਛ ਕਿਸ ਲਾਏ ਹੈ? ਤਾਂ ਉਸ ਵੀ ਮਜਬੂਰ ਹੋ ਕਿਹਾ ਬਾਬੇ ਰਾਮ ਸਿੰਘ ਇਨ ਕੇ ਭਾਈ ਕੇ ਲਾਏ ਲੋਕ ਆਖਦੇ ਹਨ। ਹਾਕਮ ਮੇਜ ਤੇ ਖੜੋ, ਰਾਮਸਰ ਬੋੜਾਂ ਪਿੱਪਲਾਂ ਦੀ ਜਗ੍ਹਾ ਸਭ ਗੁਰਦੁਆਰੇ ਦੇ ਨਾਮ ਲਿਖ, ਘਮੰਡੇ ਕਿਆਂ ਨੂੰ ਕਿਹਾ ਤਬ ਤੁਮ ਕਹਾਂ ਗਏ ਥੇ ਅਬ ਭੰਡੀ ਕਰਦੇ ਹੋ, ਇਹ ਕਬਜ਼ਾ ਇਨਕਾ ਹੀ ਰਹੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਦੱਸਦੇ ਸੀ, ਮੈਂ ਵੀ ਤਦੋਂ 8ਵੇਂ ਸਾਲ ਦੀ ਉਮਰ ਵਿੱਚ ਗੁਰੂ ਹਰੀ ਸਿੰਘ ਜੀ ਦੇ ਨਾਲ ਸਾਂ, ਕੁੰਡ ਦੇ ਕੋਲੇ ਥਿੰਦੇ ਅੱਖੀਂ ਦੇਖੇ ਸੀ। ਹਾਕਮ ਜ਼ਿਲ੍ਹੇ ਚੋਂ ਆਇਆ ਕੇਸੋ ਦਾਸ ਸੀ ਤੇ ਪਟਵਾਰੀ ਨੰਦ ਰਾਮ ਅਹੀਰਾ ਦਾ ਸੀ। ਉਸ ਦਿਨ ਤੋਂ ਬਾਅਦ ਘਮੰਡੇ ਕੇ ਭੰਡੇ ਗਏ ਤੇ ਗੁਰੂ ਕੇ ਝੰਡੇ ਗੱਡੇ ਗਏ। ਗੁਰੂ ਹਰੀ ਸਿੰਘ ਜੀ ਭੀ ਕੁਛ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਭੀ ਕੁਛ ਮੱਲਾ ਸਿੰਘ ਵਾਲੀ ਜ਼ਮੀਨ ਵਿੱਚੋਂ ਦੇ ਇਹ ਨੇੜੇ ਦੇ ਖੇਤ ਬਾਗ ਦੀਵਾਨ ਬਿਰਸ਼ਾਂ ਯੋਗ ਕਰ ਲਏ ਤੇ ਕਿਹਾ, ਅਸਾਂ ਕਿਸੇ ਦੀ ਜਗ੍ਹਾ ਐਵੇਂ ਨਹੀਂ ਮੱਲਣੀ। ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ ਹੌਲੀ ਹੌਲੀ ਆਬਾਦੀ ਹੋਈ। ਝਾੜਾਂ ਬੂਝੇ ਪੁੱਟ ਜੋ ਭੈਣੀ ਸਾਹਿਬ ਲਾਗੇ ਬੋੜਾਂ ਵਾਲਾ ਥਾਂ ਹੈ, ਇਹ ਦੇਵਾ ਸਿੰਘ ਕੇ ਜ਼ਿਮੀਂਦਾਰ ਆਪਣਾ ਜਾਣਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਪਤਾ ਲੱਗਾ ਕਿ ਸੁਖੂ ਕਿਆਂ ਚੌਂਕੀ ਪੈਣ ਸਮੇਂ ਗੁਰੂ ਕਾ ਲਿਖਾਇਆ ਹੋਇਆ ਹੈ, ਇਹ ਜਾਣ ਕਬਜ਼ਾ ਕੀਤਾ। ਦੇਵਾ ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਲੈ ਕੋ ਬਚਨ ਬੋਲੇ ਤੇ ਕਿਹਾ, ਸਤਿਗੁਰੂ ਜੀ ਜ਼ੋਰ ਕਰ, ਚੌਖੀ ਥਾਂ ਮੱਲੀ ਹੈ। ਉਸ ਮੁਕੱਦਮਾ ਕੀਤਾ। ਮਾਤਾ ਜਿਉਣ ਕੌਰ ਜੀ ਰੋਕਣ, ਸਤਿਗੁਰੂ ਜੀ ਮਾਤਾ ਜੀ ਨੂੰ ਕਿਹਾ, ਮੈਂ ਆਪਣੀ ਹਤਕ ਜਰ ਸਕਦਾ ਹਾਂ, ਪਰ ਸਤਿਗੁਰੂ ਜੀ ਦੀ ਬੇਅਦਬੀ ਨਹੀਂ ਜਰ ਸਕਦਾ। ਇਸ ਦੀ ਦੁਰਸਤੀ ਕਰਨੀ ਹੈ। ਮੁਕੱਦਮੇ ਦੇ ਕਾਰਨ ਉਹ ਮਿਸਲ ਪਟਾਈ ਤੇ ਸੁਖੂ ਦੇ ਬਿਆਨਾਂ ਤੇ ਬੋੜਾਂ ਵਾਲਾ ਥਾਂ ਗੁਰੂ ਕਾ ਸਾਬਤ ਹੋਇਆ। ਦੇਵਾ ਸਿੰਘ ਬੜਾ ਸ਼ਰਮਿੰਦਾ ਹੋਇਆ, ਉਸ ਵਾਸਤੇ ਤਾਂ ਮੰਦਾ ਹੋਇਆ, ਪਰ ਗੁਰੂ ਪੱਖ ਅੱਗੋਂ ਲਈ ਆਨੰਦ ਹੋਇਆ। ਇਹ ਬਚਨ ਮੈਂ ਹੁਣੇ ਇੱਥੇ ਇਸ ਲਈ ਲਿਖ ਦਿੱਤਾ ਹੈ, ਜੇ ਮੈਂ ਉਸ ਸਮੇਂ ਤੱਕ ਨਾ ਜਿੰਦਾ ਰਿਹਾ ਮਤ ਇਹ ਗੁਪਤ ਹੀ ਨਾ ਰਹਿ ਜਾਵੇ। ਮੈਂ ਉਤਲੇ ਬਚਨ ਦੇ ਪ੍ਰਸੰਗ ਦਾ ਰਹਿੰਦਾ ਬਚਨ ਹੁਣ ਲਿਖਦਾ ਹਾਂ। ਭੈਣੀ ਸਾਹਿਬ ਵਿੱਚ ਮੁਖਬਰ ਰਹਿੰਦੇ ਸੀ ਚੁਗਲ ਸਿੱਖ ਬਣ ਠਾਕਰ ਸਿੰਘ ਛਿੰਬਾ, ਸਕਰੋਸ ਜ਼ਿਲ੍ਹਾ ਲੁਧਿਆਣਾ ਅੰਬਾਲਾ, ਈਸਰ ਸਿੰਘ ਬੌਣਾ, ਦੁਰਗਾਪੁਰ ਜ਼ਿਲ੍ਹਾ ਜਲੰਧਰ, ਕਰਮੋ ਜੱਟੀ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ, 10-10 ਰੁਪਏ ਮਹੀਨਾ ਲੈਂਦੇ ਸੀ ਸਰਕਾਰੋਂ। 7 ਰੁਪਏ ਮਹੀਨਾ ਕਟਾਣੀ ਦਾ ਨੰਬਰਦਾਰ ਪੀ ਲੈਂਦਾ ਸੀ, ਜੋ ਪੁੱਤ ਨੂੰ ਭੇਜ ਪਤਾ ਲੈ ਰਿਪੋਰਟਾਂ ਕਰਦਾ ਸੀ। ਕਿਸੇ ਪੁਲਿਸ ਨੂੰ ਸ਼ੱਕ ਪਾਇਆ ਕਿ ਇੱਕ ਸਿੱਖ ਢਿੱਗ ਥੱਲੇ ਆ ਮਰ ਗਿਆ ਸੀ। ਕੁਛ ਦਿਨ ਬਾਅਦ ਹਵਾਲਦਾਰ ਨੇ ਦਾਨ ਸਿੰਘ ਜੀ ਰੋਡਿਆਂ ਵਾਲਿਆਂ ਨੂੰ ਮਿੱਠਾ ਬਣ ਜੱਫੀ ਮਾਰ ਕਿਹਾ, ਸੁਣਿਆ ਹੈ ਇੱਕ ਸਿੱਖ ਢਿੱਗ ਥੱਲੇ ਆ ਮਰ ਗਿਆ ਸੀ। ਦਾਨ ਸਿੰਘ ਜੀ ਹੈਰਾਨ ਜਿਹਾ ਹੋ ਝੱਟ ਅੱਗੋਂ ਕਿਹਾ, ਹੈਂ, ਤੈਨੂੰ ਕਿਸ ਦੱਸਿਆ ਹੈ? ਮੈਨੂੰ ਤੇ ਕੋਈ ਪਤਾ ਨਹੀਂ, ਤੁਸੀਂ ਗਿਣਤੀ ਕਰ ਲਵੋ। ਹਵਾਲਦਾਰ ਕਿਹਾ, ਬੱਲੇ ਕੂਕਿਓ, ਤੁਹਾਨੂੰ ਇਹੋ ਚੀਜ਼ ਬਚਾਈ ਜਾਂਦੀ ਏ, ਆਪੋ ਵਿੱਚ ਦਾ ਇਤਫਾਕ, ਅਸੀਂ ਆਪਣੇ ਕਾਗਜ਼ ਫੋਲ ਚੁੱਕੇ ਹਾਂ, ਖੌਰੇ ਤੁਹਾਡੇ ਗੁਰੂ ਵਿੱਚ ਕੀ ਕਰਾਮਾਤ ਏ, ਦਫ਼ਤਰਾਂ ਵਿੱਚੋਂ ਵੀ ਨਾਵੇਂ ਉੱਡ ਜਾਂਦੇ ਹਨ, ਜੇ ਉਸ ਦਾ ਕਾਗਜ਼ਾਂ ਵਿੱਚੋਂ ਪਤਾ ਲੱਗ ਜਾਂਦਾ ਤਾਂ ਮੈਂ ਤੁਹਾਨੂੰ ਪੁੱਛਦਾ ਹੀ ਨਾ। ਦਾਨ ਸਿੰਘ ਜੀ ਕਿਹਾ, ਉਹ ਐਸਾ ਹੀ ਹੈ ਜੇ ਉਸ ਦੇ ਸਿਦਕ ਜੰਮ ਜਾਵੇ। ਮਾਤਾ ਜਿਉਣ ਕੌਰ ਜੀ ਨੂੰ ਹਮੀਰੇ ਸਿਪਾਹੀ ਨੇ ਜਾਣ ਸਮੇਂ ਦੱਸਿਆ ਸੀ ਕਿ ਤੁਹਾਡਾ ਨਿਮਕ ਖਾਂਦੇ ਰਹੇ ਹਾਂ, ਇਹ ਹਮੀਰਾ ਕੋਟਲੀ ਡੇਰਾ ਬਾਬੇ ਨਾਨਕ ਦੇ ਪਾਸ ਦਾ ਸੀ। ਗੁਰੂ ਹਰੀ ਸਿੰਘ ਜੀ ਸਭ ਚੁਗਲਾਂ ਮੁਖਬਰਾਂ ਨੂੰ ਡੇਰੇ ਵਿੱਚ ਰਹਿੰਦੇ ਵੇਖ ਸੁਣ ਨਾ ਕੱਢਦੇ ਸੀ, ਕਹਿੰਦੇ ਸੀ ਜੋ ਇਨ੍ਹਾਂ ਦਾ ਪਹਿਰਾ ਹੈ ਭੁਗਤ ਲਵੇ, ਪਛੋਤਾਵਾ ਕਰਨਗੇ ਤਾਂ ਇਹ ਵੀ ਬਖਸ਼ੇ ਜਾਣਗੇ। ਇਨ੍ਹਾਂ ਸਭ ਚੁਗਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਭੁੱਲ ਮੰਨ ਮਾਫ਼ੀਆਂ ਮੰਗੀਆਂ ਸੀ ਤੇ ਅੱਗੋਂ ਚੰਗੇ ਹੋ ਗਏ ਸੀ। ਸੰਤ ਸੰਤੋਖ ਸਿੰਘ ਜੀ ਵੱਡ ਤੀਰਥ ਦੀ ਸਾਖੀ ਦਸਮ ਜੀ ਦੀ ਲਿਖਤ ਵਿੱਚੋਂ ਭੀ ਵਾਕ ਲਿਖੇ ਹਨ। ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ ਤੇ ਸਤਿਗੁਰੂ ਬਾਬਤ, ਤਬ ਵੋ ਜਾਏ 12ਵੇਂ ਗੁਰੂ ਕੇ ਅਣੁਜ ਮਝਾਰੀ, ਤੇਜ ਸਮਾਇਆ ਤਾ ਕੇ ਤਨ ਮੈਂ ਬੇਸ਼ੁਮਾਰੀ, ਤਾ ਕੋ ਸਿਮਰੈ ਸੁਰ ਕਿਆ ਨਰ ਨਾਰੀ, ਕੋਈ ਦਿਨ ਬੀਤ ਜਬ ਜਾਵੈ, ਤਾ ਕੇ ਸੁੱਤ ਵਹੀ ਤੇਜ ਆਵੈ ਆਏ ਸਮਾਵੈ, ਤੀਨੋ ਕਾ ਤਨ ਏਕ ਸਰੂਪ ਕਰ ਜਾਨੋ, 12ਵੇਂ ਗੁਰੂ ਕਾ ਰੂਪ ਕਰ ਮਾਨੋ। ਅੱਗੇ ਸੰਤ ਜੀ ਗੁਰੂ ਕੇ ਦੌਰੇ ਵਿੱਚ ਜਾਣਾ ਤੇ ਜਿਵੇਂ ਵਰਤਦੇ ਰਹਿੰਦੇ ਸੀ ਲਿਖਦੇ ਹਨ ਤਿੰਨਾਂ ਭਾਈਆਂ ਸੰਬੰਧੀ। ਇੱਕ ਦਿਨ ਗੁਰਦਿਆਲ ਸਿੰਘ ਜੀ ਪਾਸ ਮੈਂ ਖਡੋਣਾ ਸੀ ਇੱਕ ਦਿਨ ਗੁਰਦਿਆਲ ਸਿੰਘ ਜੀ ਦੇ ਹੱਥ ਮੈਂ ਖਡੋਣਾ ਸੀ ਮੂੰਹ ਵਿੱਚ ਪਾਇਆ ਗੁਰੂ ਜੀ ਬਚਨ ਕੀਤਾ ਨਾ ਪਾਓ ਮੂੰਹ ਵਿੱਚ ਲਾਲ ਜੀ ਤਤਕਾਲ ਫੈਂਕ ਦਿੱਤਾ ਫਿਰ ਨਹੀਂ ਕਦੇ ਫੜਿਆ ਬੱਗੀਆਂ ਘੋੜੇ ਗੱਡੇ ਬੈਲ ਮਿੱਟੀ ਕੇ ਸੀ ਫਿਰ ਮਹਾਰਾਜ ਜੀ ਬਚਨ ਕੀਤਾ ਅੱਖਰ ਲਿਖਿਆ ਕਰੋ ਫਿਰ ਅੱਖਰ ਲਿਖਣੇ ਲੱਗੇ ਤਾਂ ਪੜ ਗਏ ਮਹਾਰਾਜ ਨਿਹਾਲ ਸਿੰਘ ਜੀ ਕੋ ਦਸਤ ਲੱਗੇ ਜਰੀ ਰੱਖਿਆ ਸੀ ਨਾ ਕੀਤੀ ਮਹੰਤ ਗੁਰਦਿੱਤ ਸਿੰਘ ਅੰਮ੍ਰਿਤਸਰੋਂ ਰਾਮਦਾਸਪੁਰੇ ਲੈ ਆਇਆ ਦਿੱਤੂ ਰਾਗੀ ਅੰਮ੍ਰਿਤਸਰ ਚੜਿਆ ਉਸ ਦਾ ਸੰਸਕਾਰ ਕੀਤਾ ਤਾਂ ਸਿੰਘ ਸਭੀਆਂ ਨੇ ਛਾਪਿਆ ਜੋ ਜਲਨਾ ਮੰਨੇ ਸੋ ਸ਼ਬਦ ਪੜੇ ਦਰਬਾਰ ਸਾਹਿਬ ਤੇ ਸੰਗਤ ਮੈਂ ਸਿੰਘ ਸਭੀਏ ਆਨੰਦ ਮਰਿਆਦਾ ਦੀ ਤਰ੍ਹਾਂ ਜੁਗਤ ਜੋਗੀ ਸਤਿਗੁਰੂ ਰਾਮ ਸਿੰਘ ਜੀ ਨੂੰ ਪੂਰਾ ਗੁਰੂ ਨਹੀਂ ਮੰਨਦੇ ਪਰ ਉਸ ਦੀ ਮਰਿਆਦਾ ਦੀ ਨਕਲ ਕਰ ਅਸਲ ਦੇ ਕੁਛ ਉਲਟ ਕੁਛ ਬੁੱਢਿਆਂ ਦੇ ਆਨੰਦ ਉਧੇੜ ਜਿਵੇਂ ਕੀਤੇ ਸਾਣੇ ਕਈ ਥਾਈ ਲਿਖਿਆ ਮਿਲਦਾ ਹੈ ਹੋਰ ਵੀ ਗੁਰਮਤ ਲੀਹਾਂ ਸੁਣ ਵੇਖ ਟੋਰ ਕੇ ਰਾਗੀਆਂ ਨੂੰ ਜਲੋ ਤਾਂ ਸ਼ਬਦ ਪੜੋ ਕਹਿਣਾ ਆਦਿ ਕਰਦੇ ਹਨ ਮੈਂ ਸੰਤ ਸੰਤੋਖ ਸਿੰਘ ਜੀ ਲਿਖਤ ਹੀ ਜਿਉਂ ਦੀ ਤਿਉਂ ਲਿਖਦਾ ਹਾਂ 1958 ਦੇ ਦੌਰੇ ਵਿੱਚ ਹਿੰਦੂ ਚੱਕ ਜ਼ਿਲ੍ਹਾ ਗੁਜਰਾਂ ਵਾਲੇ ਵਿਸਾਖੀ ਦੇ ਦਿਨ ਏਮਨਾਬਾਦ ਮੇਲਾ ਦੇਖਣ ਵਾਲਿਆਂ ਦੇ ਨਾਲ ਜਾਣ ਦੀ ਸਾਹਿਬਜ਼ਾਦਿਆਂ ਅਰਜ ਕੀਤੀ ਜੀ ਮੇਲਾ ਦੇਖ ਆਈਏ ਬਚਨ ਹੋਇਆ ਚਲੇ ਜਾਵਣ ਪਰ ਪੈਰੀ ਟੁਰ ਕੇ ਜਾਵਣ ਕਿਉਂਕਿ ਰੋੜੀ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਤੇ ਇਹ ਮੇਲਾ ਲੱਗਦਾ ਸੀ ਮੇਰੇ ਪਿੰਡ ਹਿੰਦੂ ਚੱਕ ਤੋਂ 3 ਕੋਹ ਦੱਖਣ ਫੇਰ ਨਾ ਮੁੜ ਕੇ ਆਵਣ ਡੇਰੇ ਸੰਗਤ ਨਾਲ ਰਾਮਦਾਸਪੁਰੇ ਨੂੰ ਚਲੇ ਜਾਵਣ ਕਿਉਂਕਿ ਸੰਗਤ ਛੱਡ ਕੇ ਸਾਧਾਂ ਦੀ ਲੋਕ ਮੇਲਾ ਦੇਖਣ ਜੂ ਜਾਣਾ ਚਾਹੁੰਦੇ ਸੀ ਤਰਨ ਸਿੰਘ ਪ੍ਰਤਾਪ ਸਿੰਘ ਨਿਹਾਲ ਸਿੰਘ ਜੀ ਨਾ ਗਏ ਹੋਰ ਕਈ ਸਿੰਘ ਨਾ ਗਏ ਜਿਹੜੇ ਗਏ ਉਹਨਾਂ ਨੂੰ 100-100 ਮਾਲਾ ਭਜਨ ਦੀ ਤਨਖਾਹ ਲਾਈ ਕਿ 84 ਕਾ ਮੇਲਾ ਕੋਈ ਸਿੱਖ ਨਾ ਦੇਖੇ ਸੁਣੇ ਨਾਭੇ ਵਾਲਾ ਹੀਰਾ ਸਿੰਘ ਆਇਆ ਸੀ ਤਿਸ ਨੇ ਕਿਹਾ ਸੀ ਮੈਨੂੰ ਸਾਹਿਬਜ਼ਾਦੇ ਦਰਸ਼ਨ ਦੇ ਜਾਣ ਤਿੰਨੇ ਗਏ 2-2 ਮੋਹਰਾਂ ਦਿੱਤੀਆਂ ਕਹਾ ਕੁਛ ਪੜੇ ਹੋ ਮਹਾਰਾਜ ਗੁਰਦਿਆਲ ਸਿੰਘ ਜੀ ਕਿਹਾ ਗੁਰਮੁਖੀ ਪੜੇ ਹੈ ਕੁਰਸੀਆਂ ਪਰ ਬਿਠਾਲੇ ਕਹਾ ਬੜੇ ਹੁਸ਼ਿਆਰ ਹੈ ਇਹ ਸੰਮਤ 1960 ਦਾ ਸਮਾਂ ਜਾਪਦਾ ਏ ਮਾਨਾ ਵਾਲੇ ਸਰਦਾਰ ਸੁੰਦਰ ਸਿੰਘ ਅਰਜ ਕਰਕੇ ਲੈਣ ਆਇਆ 62 ਦੇ ਹੋਲੇ ਮੇਲੇ ਲਈ ਮਹਾਰਾਜ ਜੀ ਬਚਨ ਕੀਤਾ ਹੁਣ ਤੁਸੀਂ ਦੌਰੇ ਕਰੋ ਅਸੀਂ ਕਰ ਚੁੱਕੇ ਹਾਂ ਤਿੰਨੇ ਸਾਹਿਬਜ਼ਾਦੇ ਨਾਲ ਮਾਈ ਜਿਉਣ ਕੌਰ ਜੀ ਗਏ ਸਿੰਘ ਆਉਣ ਨਾ ਦੇਣ ਬੜਾ ਪ੍ਰੇਮ ਕਰਨ ਸੁੱਖ ਸ਼ਾਂਤ ਨਾਲ ਮੁੜ ਆਏ ਰਾਮਦਾਸਪੁਰੇ ਅੱਗੋਂ 63 ਸੰਮਤ ਲੱਗਾ ਸੀ ਨੇਤਰਾਂ ਦੀ ਖੇਡ ਵਰਤੀ ਕਰ ਗੁਰੂ ਹਰੀ ਸਿੰਘ ਜੀ ਨਾ ਗਏ ਸੀ ਇਸ ਹੁੱਲੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਤਾਪ ਕਰ ਗੁਰੂ ਹਰੀ ਸਿੰਘ ਜੀ ਵੀ ਹੁਣ ਇਹੋ ਜਿਹੇ ਵਾਕ ਕਰਦੇ ਜੋ ਭਵਿੱਖਤ ਅਤੇ ਲਖਾਇਕ ਹੁੰਦੇ ਬਚਨ ਹੋਇਆ ਨੰਬਰਦਾਰਾਂ ਥੀ ਲੈ ਕੇ ਸਾਡੇ ਨਾਲ ਕੀਤੀਆਂ ਪਰ ਅਸੀਂ ਕਿਸੇ ਨੂੰ ਕੁਛ ਨਹੀਂ ਕਿਹਾ ਕਿਸੇ ਕੋ ਕੈਦ ਹੋਣ ਲੱਗਣੀ ਉਸ ਨੇ ਬੇਨਤੀ ਕਰਨੀ ਅਸਾਂ ਛੁਡਾਏ ਦੇਣਾ ਅਸੀਂ ਤਾਂ ਪੁੱਠੇ ਟੋਪੇ ਵਾਲੀ ਗੱਲ ਕੀਤੀ ਰੱਖੀ ਹੈ ਕਿਸੇ ਨੂੰ ਦੁੱਖ ਨਹੀਂ ਦਿੱਤਾ ਸਾਡੇ ਨਾਲ ਨੇੜੇ ਦੂਰਦਿਆਂ ਪੁੱਜ ਕੇ ਕੀਤੀ ਹੈ ਪਰ ਹੁਣ ਹਾਰ ਕੇ ਹਟ ਗਏ ਹੈ ਹੁਣ ਕੋਈ ਬੋਲ ਨਹੀਂ ਸਕਦਾ ਖੇਤ ਦੇ ਬੰਨੇ ਪਰ ਸਰਕੜਾ ਸੀ ਸਿੰਘ ਨੇ ਜਾਏ ਵੱਢਿਆ ਜਿਮੀਦਾਰ ਕਹੇ ਮੇਰਾ ਹੈ ਮਹਾਰਾਜ ਜੀ ਕੇ ਹਜ਼ੂਰ ਅਰਜ ਕੀਤੀ ਬਚਨ ਹੋਇਆ ਇਨ੍ਹਾਂ ਕੀਆਂ ਗਰਦਨਾਂ ਮੈਂ ਕਿੱਲੇ ਠੋਕੇ ਹੋਏ ਹੈਣ ਸੋ
ਸਤਿ ਸ੍ਰੀ ਅਕਾਲ
ਖੇਤ ਦੇ ਬੰਨੇ ਪਰ ਸਰਕੜਾ ਸੀ ਸਿੰਘ ਨੇ ਜਾਏ ਵੱਢਿਆ ਜਿਮੀਦਾਰ ਕਹੇ ਮੇਰਾ ਹੈ ਮਹਾਰਾਜ ਜੀ ਦੇ ਹਜ਼ੂਰ ਅਰਜ ਕੀਤੀ ਬਚਨ ਹੋਇਆ ਇਨ੍ਹਾਂ ਦੀ ਗਰਦਨਾ ਮੈਂ ਕਿੱਲੇ ਠੁੱਕੇ ਹੋਏ ਹਨ, ਸੋ ਭੰਨਣੇ ਹਨ ਹੰਕਾਰ ਦੇ ਕਿੱਲੇ। ਭੰਨ ਕੇ ਛੱਡਾਂਗੇ, ਸਾਡੀ ਗਰਦਨ 32 ਸਾਲ ਦੀ ਨੀਵੀਂ ਹੋਈ ਹੈ, ਇਨ੍ਹਾਂ ਦੀ ਨੀਵੀਂ ਕਰਾਂਗੇ। ਹੁਣ ਉਹ ਬੇਲਾ ਨਹੀਂ ਜੂ ਮੈਂ ਨਾਮ ਬੜਨ ਦਿੰਦੇ ਸੀ, ਹੁਣ ਤੇ ਰਾਮ ਸਰ ਪਰ ਹੀ ਪਿੰਡ ਬਸ ਗਿਆ ਹੈ, ਜਿੱਥੇ ਖੜੋਣ ਨਾ ਦਿੰਦੇ ਸੀ। ਉਹ ਵੀ ਵੇਲਾ ਸੀ ਜਦੋਂ ਸਿੰਘ ਕੰਧਾਂ ਟੱਪ ਕੇ ਉੱਤੋਂ ਦੀ ਛਾਲਾਂ ਮਾਰਦੇ ਹੁੰਦੇ ਸੀ। 7 ਰੁਪਏ ਮਹੀਨਾ ਮੁਖਬਰੀ ਦਾ ਲੈਂਦਾ ਸੀ ਨੰਬਰਦਾਰ ਕਟਾਣੀ ਦਾ। ਉਸ ਦਾ ਮੁੰਡਾ ਰੋਜ਼ ਆਇਆ ਕਰੇ, ਟਕਵਾ ਸਿਕਲ ਕਰਕੇ ਹੱਥ ਵਿੱਚ ਰੱਖਿਆ ਕਰੇ, ਤੀਏ ਦਿਨ ਖੁੰਡ ਉੱਤੇ ਆਏ ਬੈਠਿਆ ਕਰੇ। ਇੱਕ ਦਿਨ ਟਾਕੂਆ ਸੀ ਖੋ ਲਿਆ, ਮੁੱਕੇ ਮਾਰੇ, ਚੁੱਪ ਕੀਤਾ ਹੀ ਚਲਾ ਗਿਆ। ਹੁਣ ਸਭ ਮਰ ਗਏ ਹਨ, ਬਦੀਆਂ ਕਰਨ ਵਾਲੇ ਉਹਨਾਂ ਦੇ ਖਾਨੇ ਖਰਾਬ ਹੋਏ ਹਨ, ਹੁਣੇ ਹਾਰੇ ਹਨ, ਹੁਣ ਸਗੋਂ ਅਦਬ ਰੱਖਦੇ ਹਨ। ਜਦ ਵਜਨ ਕਰਨਾ ਇਹੋ ਕਰਨਾ, ਬੜੇ ਰੰਗ ਦਿਖਾਵਾਂਗੇ, ਬੜੇ ਸੁੱਖ ਹੋਣਗੇ। ਇੱਕ ਸਮੇਂ ਪ੍ਰਤਾਪ ਸਿੰਘ ਜੀ ਖੇਡਦੇ ਸੀ, ਦੇਖ ਬਚਨ ਕੀਤਾ, ਸ਼ਤਾਬੀ ਸ਼ਤਾਬੀ ਬੜਾ ਹੋ। ਇੱਕ ਬੇਰ ਬਚਨ ਕੀਤਾ, ਇਹੀ ਪੁੱਛਣਗੇ ਜਿਸ ਨੂੰ ਪੁੱਛਣਾ ਹੈ। ਗੁਰਦਿੱਤ ਸਿੰਘ ਗੱਡੇ ਵਾਲੇ ਦੇ ਲੜ ਕੇ ਰੁਕਣ ਤੇ ਗੁਰੂ ਹਰੀ ਸਿੰਘ ਜੀ ਹੁਕਮ ਕੀਤਾ ਕਿ ਕੰਮ ਕਰਾਇਆ ਕਰੋ, ਜਵਾਨ ਹੋਏ ਹੋ, ਤੁਹਾਡਾ ਹੁਣ ਅਸਰ ਹੈ, ਫੇਰ ਪੀ ਤੇ ਤੁਸਾਂ ਹੀ ਸਭ ਕਰਾਣੇ ਹੈ। ਤੁਹਾਡਾ ਬਚਨ ਜਿਸ ਨਹੀਂ ਮੰਨਣਾ ਹੁੰਦਾ, ਉਹ ਵੀ ਮੰਨ ਲੈਂਦਾ ਹੈ। ਨਹਿਰ ਦੇ ਬਾਬੂ ਤੇ ਕਟਾਣੀ ਦੇ ਵਰਿਆਮ ਸਿੰਘ ਨੰਬਰਦਾਰ ਸ਼ਿਕਾਇਤ ਕੀਤੀ ਕਿ ਨਹਿਰ ਵਾਲੇ ਬਾਬੂ ਨੇ ਬੜੀਆਂ ਮੋਟੀਆਂ ਲੱਕੜੀਆਂ ਦਿੱਤੀਆਂ ਹਨ ਕੂਕਾ ਭੈਣੀ ਨੂੰ। ਜ਼ਿਲ੍ਹੇ ਨੇ ਬਾਬੂ ਨੂੰ ਪੁੱਛਿਆ ਕਿ ਕਿਆ ਕਰਦੇ ਹੈ ਲੱਕੜੀਆਂ। ਬਾਬੂ ਨੇ ਕਿਹਾ, ਲੰਗਰ ਮੈਂ ਜਲਦੀਆਂ ਹੈ, ਨਹਿਰ ਵਾਲੇ ਫਰੰਗੀ ਨੇ ਦਿੱਤੀ ਹੈ ਲੱਕੜੀ, ਜੇ ਉਹ ਕੂਕਾ ਹੈ ਤਾਂ ਹਮ ਵੀ ਕੂਕੇ ਹੈ। ਸੁਣ ਕੇ ਜ਼ਿਲ੍ਹਾ ਚੁੱਪ ਕਰ ਰਿਹਾ, ਕੋਈ ਉੱਤਰ ਨਾ ਦਿਆ, ਨਿੰਦਕਾਂ ਕੇ ਮੂੰਹ ਕਾਲੇ ਹੋਏ। ਸੁਣ ਕੇ ਮਹਾਰਾਜ ਜੀ ਚੁੱਪ ਕਰ ਰਹੇ। ਘੜੀ ਬਾਅਦ ਬਚਨ ਕੀਤਾ, ਕਿਤਨੀ ਝੱਖ ਮਾਰਨ ਹੁਣ ਪੇਸ਼ ਨਹੀਂ ਜਾਂਦੀ, ਹੁਣ ਉਹ ਸਮਾਂ ਬੀਤ ਗਿਆ ਹੈ, ਹੁਣ ਖੇ ਖਾਏ ਕਹਿ ਸਭ ਹਟ ਜਾਣਗੇ। 1956 ਸੰਮਤ ਵਿੱਚ ਗੁਰੂ ਹਰੀ ਸਿੰਘ ਜੀ ਉਟਾਲੀ ਦਰਸ਼ਨ ਦਿੱਤੇ, ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਸੀ ਇਸ ਦੌਰੇ ਵਿੱਚ ਤੇ ਹੋਰ ਕੁਛ ਸੰਗਤਾਂ ਵੀ। ਬਾਬੇ ਦੀਦਾਰ ਸਿੰਘ ਜੀ ਉਟਾਲਾ ਵਾਲਿਆਂ ਨੇ ਆਸਾ ਦੀ ਵਾਰ ਦੇ ਭੋਗ ਪੈਣ ਸਾਰ ਇੱਕ ਰੇਸ਼ਮ ਦੀ ਮਾਲਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮੱਥਾ ਟੇਕ ਭੇਟਾ ਕੀਤੀ ਤੇ ਉੱਚੀ ਉੱਚੀ ਹੋਕਾ ਦੇ ਕੇ ਸੰਗਤ ਨੂੰ ਸੁਣਾ ਕੇ ਕਿਹਾ, ਮੇਰੀ ਮੰਗ ਸੀ ਕਿ ਮੈਂ ਮਾਲਾ ਹੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਆਪ ਦੇ ਦਰਸ਼ਨ ਕਰਕੇ ਇਸ ਜਨਮ ਵਿੱਚ ਭੇਟਾ ਕਰਾਂ। ਮੈਂ ਰੀਝ ਨਾਲ ਬਣਾ ਰੱਖੀ ਸੀ, ਰਾਤ ਅਰਦਾਸਾ ਕੀਤਾ ਸੀ ਤੇ ਸਤਿਗੁਰੂ ਜੀ ਦਰਸ਼ਨ ਦੇ ਹੁਕਮ ਕੀਤਾ ਹੈ, ਮੇਰਾ ਦਰਸ਼ਨ ਤੇ ਸਾਖਿਆਤ ਅਜੇ ਛੇਤੀ ਨਹੀਂ ਦੇਸ਼ ਚ ਹੋਣਾ, ਪਰ ਮੇਰੇ ਕਹੇ ਕਈ ਬਚਨਾਂ ਨੂੰ ਪੂਰੇ ਕਰਨ ਵਾਲੇ ਪ੍ਰਤਾਪ ਸਿੰਘ ਨੂੰ ਇਹ ਭੇਟਾ ਕਰ। ਜਾਣ ਮੈਂ ਇਹੀ ਪਹਿਨਾਈ ਹੈ। ਮੈਂ ਸਤਿਗੁਰੂ ਜੀ ਪਾਸੋਂ ਪੁੱਛਿਆ, ਇਹ ਦੀਦਾਰ ਸਿੰਘ ਜੀ ਕੈਸੀ ਕਰਨੀ ਵਾਲੇ ਸਾਧੂ ਸੀ? ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਿਆ, ਇਨ੍ਹਾਂ ਸੰਤਾਂ ਨੂੰ ਹੀ ਸਤਿਗੁਰੂ ਜੀ ਸਭ ਤੋਂ ਪਹਿਲਾਂ ਉੱਨ ਦੀ ਮਾਲਾ ਬਣਾਉਣ ਦੀ ਜਾਚ ਦੱਸੀ ਸੀ। ਸਤਿਗੁਰੂ ਜੀ ਬਚਨ ਕੀਤਾ, ਇਹ ਸੁਨਿਆਰੇ ਸੀ ਤੇ ਉਸ ਦਿਨ ਪਹਿਲੀ ਹਾੜ ਦੀ ਸੀ। ਮੈਂ ਸੁਣ ਹੈਰਾਨ ਹੋਇਆ ਤੇ ਕਿਹਾ, ਆਪ ਦਾ ਚੇਤਾ ਬੜਾ ਪੱਕਾ ਹੈ, ਪਊਏ ਗੜਵੇ ਕਛਹਿਰਿਆਂ ਦੀ ਕਾਟ ਮਿਥਣ ਵਾਲੇ ਸਿੰਘਾਂ ਦੇ ਵੀ ਆਪ ਨੂੰ ਨਾਮ ਚੇਤੇ ਹੋਣਗੇ, ਸੋ ਵੀ ਦੱਸੋ। ਤਾਂ ਬਚਨ ਕੀਤੋ ਨੇ, ਸੁਣੇ ਤੇ ਪੜ੍ਹੇ ਕੰਮ ਤੇ ਬਚਨ ਮੈਨੂੰ ਘੱਟ ਹੀ ਭੁੱਲਦੇ ਹਨ ਤੇ ਤੈਨੂੰ ਦੱਸਦਾ ਹਾਂ। ਸਤਿਗੁਰੂ ਰਾਮ ਸਿੰਘ ਜੀ ਪਵਿਆਂ ਦੀ ਜਾਚ ਸ਼ੇਰਪੁਰ ਵਾਲੇ ਚਰਨ ਦਾਸ ਨੂੰ ਦੱਸੀ ਸੀ। ਸ਼ਾਮ ਸਿੰਘ ਦਰਜੀ ਫਲੌਰ ਦੇ ਨੂੰ ਕਛਹਿਰਿਆਂ ਦੀ ਕਾਟ ਤੇ ਸਿਉਣਾ ਦੱਸਿਆ ਸੀ। ਗੜਵੇ ਦੀ ਜਾਚ ਵਿਸਾਖਾ ਸਿੰਘ ਜੀ ਭੂਮੇ ਵਡਾਲੇ ਤੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਦੱਸੀ ਸੀ ਤੇ ਪਾਸ ਬੈਠ ਕੇ ਸਤਿਗੁਰੂ ਰਾਮ ਸਿੰਘ ਜੀ ਬਣਵਾਇਆ ਸੀ, ਉਹ ਸਿੱਖ ਸੱਜ ਭੈਣੀ ਸਾਹਿਬ ਹੀ ਆ ਰਿਹਾ ਸੀ। ਸਤਿਗੁਰੂ ਜੀ ਵੱਲੋਂ ਹੁਕਮ ਸੀ, ਹੋਰ ਜੋ ਸਿੱਖ ਪੁੱਛੇ ਤੁਸੀਂ ਖੁਸ਼ ਹੋ ਜਾਚ ਦੱਸੋ ਸਭ ਨੂੰ। ਵਿਸਾਖਾ ਸਿੰਘ ਜੀ ਭੈਣੀ ਸਾਹਿਬ ਹੀ ਚੜੇ ਸੀ ਤੇ ਉਹਨਾਂ ਤੋਂ ਭੈਣੀ ਸਾਹਿਬ ਤੇ ਸੰਗਤ ਸਿੰਘ ਤੇ ਹੁਕਮ ਸਿੰਘ ਸਿੱਖੇ। ਗੜਵੇ ਤੇ ਆਪ ਬਣਾਉਂਦੇ ਪਰ ਖੂਟੀਆਂ ਰਹਿਣੋਂ ਤੋਂ ਹੀ ਲਿਆਉਂਦੇ ਪਿੱਤਲ ਦੀਆਂ ਪਵਿਆਂ ਵਾਸਤੇ। ਸਤਿਗੁਰੂ ਰਾਮ ਸਿੰਘ ਜੀ ਇਹਨਾਂ ਨੂੰ ਦੌਰੇ ਨਾਲ ਰੱਖ ਉਪਦੇਸ਼ ਦਿੱਤਾ ਕਿ ਤੁਸੀਂ ਖੂਟੀਆਂ ਵੀ ਆਪ ਬਣਾਵੋ, ਪਰ ਇਹ ਗੁਰੂ ਹਰੀ ਸਿੰਘ ਜੀ ਤੱਕ ਰਹਿਣੋਂ ਤੋਂ ਹੀ ਖੂਟੀਆਂ ਬਣਵਾ ਲਿਆਉਂਦੇ ਰਹੇ। ਸਤਿਗੁਰੂ ਜੀ ਦੱਸਿਆ, ਇਹ ਲੱਕੜ ਦੀਆਂ ਖੂਟੀਆਂ ਤੇ ਅਸਾਂ ਆਪਣੀ ਵਰਕਸ਼ਾਪ ਵਿੱਚ ਬਣਾ ਟੋਰੀਆਂ ਹਨ, ਕਿਉਂਕਿ ਪਿੱਤਲ ਦੀਆਂ ਤੇ ਕਾਲੀ ਘਾਸ ਵੀ ਪਾਉਂਦੀਆਂ ਹਨ। ਪਿੱਤਲ ਲੋਹੇ ਦੀਆਂ ਖੂਟੀਆਂ ਮਰਦਮੀ ਤਾਕਤ ਦਾ ਹਰਜ ਵੀ ਕਰਦੀਆਂ ਹਨ, ਇਸ ਲਈ ਬੰਦ ਕੀਤੀਆਂ ਹਨ। ਸਤਿਗੁਰੂ ਜੀ ਬਚਨ ਕੀਤਾ, ਪਹਿਲੋਂ ਗੜਵੇ ਨੂੰ ਕੁੰਡਾ ਨਹੀਂ ਹੁੰਦਾ ਸੀ, ਇਹ ਵੀ ਗੁਰੂ ਹਰੀ ਸਿੰਘ ਜੀ ਸਮੇਂ ਹੀ ਪ੍ਰਚਲਿਤ ਹੋਇਆ ਹੈ। ਮੈਂ ਅਰਜ ਕੀਤੀ, ਕੁੰਡੇ ਕਿਉਂ ਨਹੀਂ ਸੀ ਲਾਂਦੇ? ਤਾਂ ਸਤਿਗੁਰੂ ਜੀ ਬਚਨ ਕੀਤਾ, ਕੁੰਡੇ ਦੇ ਅੰਦਰ ਬਾਹਰ ਮੈਲ ਮਿੱਟੀ ਰਹਿਣ ਦਾ ਖਿਆਲ ਕਰਕੇ। ਸਤਿਗੁਰੂ ਰਾਮ ਸਿੰਘ ਜੀ ਮੁੰਜ ਦੇ ਬੁਗਣੇ ਹੀ ਰਖਾਂਦੇ ਸੀ। ਗੁਰੂ ਹਰੀ ਸਿੰਘ ਜੀ ਨੇ ਕੁੰਡੇ ਤੇ ਲਵਾ ਲੈਣ ਦਾ ਹੁਕਮ ਦਿੱਤਾ ਸੀ, ਪਰ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਸਾਫ਼ ਕਰਨ ਦਾ ਵੀ ਹੁਕਮ ਦਿੱਤਾ ਸੀ। ਸਤਿਗੁਰੂ ਜੀ ਦੱਸਿਆ, ਇਸ ਦੌਰੇ ਉਟਾਲਾ ਦੇ ਸਮੇਂ ਸਾਥ ਬਾਬਾ ਜੈਮਲ ਸਿੰਘ ਮਾਂਗੇ ਦੇ ਖੂਹ ਵਾਲਾ, ਸੰਤ ਸੇਵਾ ਸਿੰਘ ਕੱਕੜਾਂ ਵਾਲੇ ਤੇ ਸੰਤ ਉੱਤਮ ਸਿੰਘ ਜੀ ਰਾਜਸਰ ਵਾਲੇ ਵੀ ਸੀ। ਮੈਂ ਸੰਤ ਉੱਤਮ ਸਿੰਘ ਜੀ ਦੀ ਚਰਨੀ ਹੱਥ ਲਾਇਆ ਤੇ ਉਹਨਾਂ ਮੇਰੀ ਚਰਨੀ ਹੱਥ ਲਾਇਆ। ਮੈਂ ਗੁਰੂ ਹਰੀ ਸਿੰਘ ਜੀ ਪਾਸ ਅਰਜ ਕੀਤੀ ਕਿ ਮੈਂ ਤੇ ਇਸ ਲਈ ਚਰਨੀ ਹੱਥ ਲਾਇਆ ਹੈ ਕਿ ਉਹਨਾਂ ਮੈਨੂੰ ਭਜਨ ਦੱਸਿਆ ਹੈ ਤੇ ਗੁਰੂ ਜੀ ਆਪ ਨੂੰ ਚੰਗੇ ਕਮਾਈ ਮਨਜੂਰੀ ਵਾਲੇ ਸਾਧੂ ਜਾਣਦੇ ਹਨ, ਦੱਸੋ ਇਹਨਾਂ ਕਿਉਂ ਲਾਇਆ ਹੈ? ਸੰਤ ਜੀ ਕਿਹਾ, ਤੁਸੀਂ ਗੁਰੂ ਕੀ ਅੰਸ਼ ਹੋ, ਗੁਰੂ ਅੰਸ਼ ਤਾਂ ਗੁਰੂ ਵੀ ਅਦਬ ਕਰਦੇ ਰਹੇ ਹਨ। ਮੈਂ ਭਜਨ ਉਸ ਤਰ੍ਹਾਂ ਹੁਕਮ ਨਾਲ ਦੱਸਿਆ ਹੈ ਜਿਵੇਂ ਨੌਕਰ ਖੇਤ ਵਿੱਚ ਬੀਜ ਦਾ ਛੱਟਾ ਮਾਲਕ ਦੇ ਕਹੇ ਦਿੰਦਾ ਹੈ, ਖੇਤ ਦਾ ਮਾਲਕ ਤੇ ਬੀਜ ਵਾਲਾ ਹੀ ਹੁੰਦਾ ਹੈ। ਗੁਰੂ ਹਰੀ ਸਿੰਘ ਜੀ ਬਚਨ ਕੀਤਾ, ਤੁਸੀਂ ਦੋਵੇਂ ਹੀ ਸੱਚੇ ਹੋ, ਪਰ ਇਹੋ ਜਿਹਾ ਜਾਣਨਾ ਤੇ ਬਣੇ ਰਹਿਣਾ ਸਦਾ ਬੜੀ ਸ਼ਰਧਾ ਵਾਲਿਆਂ ਦੀ ਥਾਂ ਹੈ। ਮੈਂ ਇਹ ਬਚਨ ਸੁਣ ਅਰਜ ਕੀਤੀ, ਆਪ ਨੂੰ ਬੜੇ ਪੁਰਾਣੇ ਬਚਨ ਯਾਦ ਹਨ। ਮੈਂ ਸੁਣਿਆ ਹੈ ਪਹਿਲੇ ਪੋਥੀ ਵੀ ਮੋਢੇ ਦੇ ਉੱਤੇ ਹੀ ਬੰਨ ਰੱਖਦੇ ਸੀ ਸਾਧ। ਤਾਂ ਸਤਿਗੁਰੂ ਜੀ ਬਚਨ ਕੀਤਾ, ਸਤਿਗੁਰੂ ਜੀ ਸਮੇਂ ਪਹਿਲੇ ਤੇ ਇਸ ਤਰ੍ਹਾਂ ਹੀ ਮੋਢੇ ਤੇ ਰੱਖਦੇ ਸੀ, ਪਰ ਬਾਅਦ ਸਤਿਗੁਰੂ ਜੀ ਹੀ ਗਾਤਰੇ ਬਣਵਾਏ ਤੇ ਕਿਹਾ ਸੀ ਇਸ ਤਰ੍ਹਾਂ ਔਖ ਘੱਟ ਹੁੰਦਾ ਹੈ। ਭਾਵੇਂ ਬਾਣੀ ਬਗਲ ਤੱਲੇ ਆ ਜਾਂਦੀ ਹੈ, ਹੁਕਮ ਵੀ ਕੀਤਾ ਸੀ ਕਿ ਮਾਲਾ ਦੀ ਤਰ੍ਹਾਂ ਪੋਥੀ ਦੀ ਬੇਅਦਬੀ ਕਦੀ ਨਾ ਹੋਵੇ। ਜੰਗਲ ਨਾਲ ਜਾਣੀ, ਸਾਥ ਪਵਾਂਦੀ ਨਾ ਧਰਨੀ, ਅਪਵਿੱਤਰ ਹੱਥ ਨਾ ਲਾਣੇ। ਮੈਂ ਅਰਜ ਕੀਤੀ, ਇਹ ਉਟਾਲਾ ਕਿੱਥੇ ਕੁ ਹਨ? ਤਾਂ ਕਿਉਂ ਨੇ, ਲੁਧਿਆਣੇ ਚ ਭੈਣੀ ਸਾਹਿਬੋਂ ਨੇੜੇ ਹੈ। ਸਤਿਗੁਰੂ ਜੀ ਦੀ ਯਾਦ ਦੇ ਸੰਗਤ ਦੇ ਲਾਭ ਲਈ ਬਚਨ 1953 ਦੜਪ ਦੌਰੇ ਗੁਰੂ ਹਰੀ ਸਿੰਘ ਜੀ ਬਾਬਤ 31 ਜੇਠ 2013 ਨੂੰ ਮੰਡੀ ਬਿਆਸ ਕੰਢੇ ਕੋਠੀ ਵਿਚ ਬੈਠਿਆਂ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਸੁਣਾਏ। ਗੁਰੂ ਹਰੀ ਸਿੰਘ ਜੀ ਦਾ ਸਿਆਲਕੋਟ ਦੇ ਜ਼ਿਲ੍ਹੇ ਵਿਚ ਫਤੇਵਾਲ ਦੌਰਾ ਸੀ। ਗਿੱਲਾਂ ਬਾਬਾ ਜਮੀਤ ਸਿੰਘ ਵਾਲਿਆਂ ਤੋਂ ਜਮੀਤ ਸਿੰਘ ਜੀ, ਲਾਲੇ ਦੇ ਗੰਗਾ ਸਿੰਘ ਜੀ ਤੇ ਜੋਤਾ ਸਿੰਘ ਜੀ ਟਪਈ, ਸੌਣ ਸਿੰਘ ਜੀ ਸੱਦੋਵਾਲ ਰਲੇ ਤੇ ਫਤੇਵਾਲ ਜਾ ਮਿਲੇ। ਰਾਹੇ ਜਾਂਦਿਆਂ ਗੰਗਾ ਸਿੰਘ ਨੇ ਬਾਬੇ ਜਮੀਤ ਸਿੰਘ ਨੂੰ ਕਿਹਾ, ਬਾਬੇ ਬਾਲਕ ਸਿੰਘ ਜੀ ਦਾ ਸਿੱਖ ਬੈਂਕਾ ਮਸਤ ਚਾਦਰ ਵਿਛਾ ਜੋ ਬੋਲਾ ਕਰਦਾ ਹੁੰਦਾ ਸੀ, ਬੈਠੋ ਗੁਰੂ ਬਾਲਕ ਸਿੰਘ, ਬੈਠੋ ਗੁਰੂ ਰਾਮ ਸਿੰਘ, ਬੈਠੋ ਬਾਬਾ ਬੁੱਧ ਸਿੰਘ, ਇਹ ਉਹ ਬੁੱਧ ਸਿੰਘ ਹੀ ਨਾ ਹੋਵੇ। ਬਾਬੇ ਜਮੀਤ ਸਿੰਘ ਕਿਹਾ, ਇਹੋ ਹੀ ਤਾਂ ਵੇਖਣ ਤੁਰੇ ਹਾਂ। ਜਾਂ ਦੀਵਾਨ ਦਾ ਰਸ ਬਣਿਆ ਤਾਂ ਬਾਬੇ ਗੁਰੂ ਹਰੀ ਸਿੰਘ ਜੀ ਦੇ ਕੋਲ ਹੋ ਪੁੱਛਿਆ, ਪੰਜਾਂ ਦਾ ਕੀ ਹਾਲ ਏ, ਵਸ ਹੋਏ ਜੇ? ਗੁਰੂ ਜੀ ਕਿਹਾ, ਜਮੀਤ ਸਿੰਘ ਜੀ, ਜੇ ਇੱਕ ਹੀ ਵਸ ਆ ਜਾਵੇ ਤਾਂ ਥੋੜਾ ਹੈ, ਜਾਣੋ ਸਭੇ ਵਸ ਹੋ ਗਏ। ਸੁਣ ਸਭ ਦੀ ਨਿਸ਼ਾ ਹੋਈ ਤੇ ਚਰਨੀ ਲੱਗੇ। ਬਾਬੇ ਨੇ ਮਾਇਆ ਪੇਟਾ ਹੁੰਦੀ ਤੇ ਮਾਣ ਪੂਜਾ ਹੁੰਦੀ ਵੇਖ ਟੋਹ ਕੀਤੀ ਸੀ, ਪਾਜ ਹੀ ਤੇ ਨਹੀਂ ਬਣਿਆ ਹੋਇਆ ਤਾਂ ਗੁਰੂ ਜੀ ਉੱਤਰ ਦਿੱਤਾ ਸੀ ਜੇ ਇੱਕੋ ਮਨ ਹੀ ਵਸ ਆ ਜਾਵੇ ਤਾਂ ਪੰਜਾਂ ਦੀ ਕੀ ਗੱਲ ਏ, ਸਭ ਇੰਦਰੀਆਂ ਤੇ ਸੰਸਾਰ ਹੀ ਵਸ ਹੋਇਆ ਜਾਣੋ। ਆਪਣੀ ਨਗਰੀ ਚਰਨ ਪਵਾਉਣ ਦੀ ਸਭ ਨੇ ਅਰਜ ਕੀਤੀ ਤੇ ਫਿਰ ਮਨ ਕਦੇ ਗਿਣਤੀ ਨਾ ਕੀਤੀ ਦੌਰਾ ਗਿੱਲੀ ਗਿਆ। ਸੰਤ ਲਾਲ ਸਿੰਘ ਜੀ ਤੇ ਕਾਲੂ ਰਾਗੀ ਹੋਰੀ ਨਾਲ ਸੀ। ਦੀਵਾਨ ਲੱਗਾ ਰਸ ਬਣਿਆ ਜਦ ਕਾਲੂ ਪ੍ਰਮਾਣ ਲਾਣ ਸਮੇਂ ਪੜਿਆ। ਮਾਨ ਅਭਿਮਾਨ ਅਸਾਂ ਦੋਵੇਂ ਡਿੱਠੇ ਖੁੱਥੀ ਖੰਭੀ ਜਾਂਦੇ। ਨੀਵਿਆਂ ਰੁੱਖਾਂ ਦੇ ਫਲ ਮਿੱਠੇ ਫਿੱਕੇ ਊਚ ਰਹਾਂਦੇ। ਪਾਣੀ ਢਲ ਨੀਵੀ ਥਾਂ ਆਇਆ ਟਿੱਬੇ ਰਹੇ ਹੁੜਾਂਦੇ। ਸਤਿਗੁਰੂ ਰਾਮ ਸਿੰਘ ਜੇ ਸਾਨੂੰ ਨਾ ਮਿਲਦਾ ਤਾਂ ਅਸੀਂ ਵੀ ਔਂਤਰ ਜਾਂਦੇ। ਇਹ ਸੁਣ ਬਾਬਾ ਜਮੀਤ ਸਿੰਘ ਜੀ ਮਸਤ ਹੋ ਵੈਰਾਗੀ ਹੋਏ ਕਹੀ ਜਾਂਦੇ, ਹੁਣ ਕਿਤੇ ਸਾਨੂੰ ਰਹਿਣ ਪੀ ਦੇਣਾ ਜੇ ਕਿ ਨਾ। ਅਸਾਂ ਮਾਨ ਵੀ ਛੱਡਿਆ ਜੋ ਮਨ ਸੰਸਾਰ ਪਾਸੋਂ ਮੰਗਦਾ ਸੀ। ਅਸਾਂ ਅਭਿਮਾਨ ਵੀ ਛੱਡਿਆ ਜੋ ਕੁਛ ਹੋ ਆਉਣ ਦੇ ਅੰਦਰ ਆਉਂਦਾ ਸੀ। ਤੁਹਾਨੂੰ ਮੰਨਿਆ ਮਨਵੇ ਨੂੰ ਡੰਨਿਆ। ਸਭ ਭੁੱਲਾਂ ਹੀ ਭੁੱਲਾਂ ਪਾਸਦੀਆਂ ਹਨ। ਇਸ ਆਪ ਦੀ ਦਿੱਤੀ ਨੀਵੀਂ ਤੋਂ ਨੀਵੀਂ ਸੋਝੀ ਤੋਂ ਬਿਨਾਂ ਤੇ ਕਿਆ ਇਸ ਆਪ ਦੀ ਦਿੱਤੀ ਨੀਵੀਂ ਤੋਂ ਨੀਵੀਂ ਸੋਝੀ ਤੋਂ ਬਿਨਾਂ ਤੇ ਕਿਆ ਤੂੰ ਸਦਾ ਹੀ ਬਖਸ਼ਿੰਦ ਹੈ। ਬਖਸ਼ ਬਖਸ਼ ਮੈਨੂੰ ਬੰਦੇ ਨੂੰ ਆਪਣੀ ਬੰਦ ਵਿੱਚ ਰੱਖ ਤੇ ਮੈਂ ਮਨ ਦੇ ਬੰਧਨਾਂ ਤੋਂ ਮੁਕਤ ਰਹਾਂ। ਸਭ ਬਾਬੇ ਦੇ ਸ਼ਰਧਾਲੂਆਂ ਪੀ ਗੁਰੂ ਜੀ ਤੇ ਸ਼ਰਧਾ ਤਾਰੀ ਤੇ ਦੜਪ ਦਾ ਦੌਰਾ ਕਰ ਭੈਣੀ ਸਾਹਿਬ ਆਏ ਸੀ। ਸਤਿਗੁਰੂ ਜੀ ਦੱਸਿਆ ਇਹ ਮੇਰੇ ਸੁਣੇ ਸਾਧਾਂ ਪਾਸੋਂ ਬਚਨ ਯਾਦ ਹਨ। ਹਾਂ 1954 ਚ ਦੜਪ ਦੇ ਦੌਰੇ ਸਮੇਂ ਮੈਂ ਨਾਲ ਸਾਂ ਗੁਰੂ ਹਰੀ ਸਿੰਘ ਜੀ ਸੋਹੇ ਤੇ ਨਾਲ ਕਈਆਂ ਜੋੜੀਆਂ ਰਾਗੀਆਂ ਦੀਆਂ ਹੁੰਦੀਆਂ ਸੀ। ਤਾਉਸਾਂ ਲੈ ਸ਼ਬਦ ਪੜ੍ਹਦੇ, ਕਿਰਪਾਲ ਸਿੰਘ ਮਜ਼ਬੀ ਭਦੌੜ ਦਾ, ਖਜਾਨ ਸਿੰਘ ਛਾਪੇ ਦਾ ਮਲੇਰਕੋਟਲੇ ਕੋਲ ਦਾ, ਨੱਥਾ ਸਿੰਘ, ਕੱਥਾ ਸਿੰਘ, ਹਜ਼ਾਰਾ ਸਿੰਘ ਭਾਨਾ ਗੋਂਦ ਕੇ ਜ਼ਿਲ੍ਹਾ ਗੁਜਰਾਂ ਵਾਲੇ ਦੇ, ਕਾਲੂ, ਮੱਤੂ, ਫੱਤੂ, ਹਵੇਲੀ, ਕੋਟਲੀ ਤੇ ਬਲੋਤੋਲੇ ਦੇ ਜ਼ਿਲ੍ਹਾ ਸਿਆਲਕੋਟ, ਗੁਰਦਿੱਤ ਸਿੰਘ ਧੋਲੇਤੇ ਦਾ ਜ਼ਿਲ੍ਹਾ ਜਲੰਧਰ, ਠਾਕਰ ਸਿੰਘ, ਬਿਸ਼ਨ ਸਿੰਘ, ਇੰਦਰ ਸਿੰਘ ਰਾਏਪੁਰ ਜ਼ਿਲ੍ਹਾ ਲੁਧਿਆਣਾ, ਢਾਡੀ ਸੰਤ ਸਿੰਘ ਤਲਵੰਡੀ ਮੋਗੇ ਕੋਲ, ਗੱਜੂ ਉਸਦਾ ਪੁੱਤ ਤੇ ਮਾਧੋ ਸਿੰਘ ਜੋ ਹੁਣ ਹੈ, ਲਾਭ ਸਿੰਘ ਢਾਡੀ ਢੇਸੀਆਂ ਜ਼ਿਲ੍ਹਾ ਜਲੰਧਰ, ਅਰੂੜਾ ਕਲਾਸ ਵਾਲੇ ਦਾ ਜ਼ਿਲ੍ਹਾ ਸਿਆਲਕੋਟ, ਰਾਗੀ ਜਥੇ ਛੇ ਤੇ ਢਾਡੀ ਜਥੇ 3 ਵਾਰੀ ਵਾਰੀ ਕਦੇ ਮੌਜ ਮੇਲੇ ਲਈ ਇਕੱਠੇ ਪੀ ਲਾ ਸੁਣਦੇ ਸੀ। ਮੈਂ ਅਰਜ ਕੀਤੀ ਰਾਗ ਤੇ ਸਾਜ ਕਿਵੇਂ ਕਿਵੇਂ ਗੁਰੂਆਂ ਸਮੇਂ ਰਹੇ ਹਨ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਨਾਨਕ ਜੀ ਪਾਸ ਰਬਾਬ ਮਰਦਾਨੇ ਵਜਾ ਗੁਰਬਾਣੀ ਸੁਣਾਈ। ਸਰੰਦਾ ਗੁਰੂ ਅਰਜਨ ਦੇਵ ਜੀ ਆਪ ਵਜਾਉਂਦੇ ਸੀ ਤੇ ਸੁਣਦੇ ਸੀ। ਢੋਲਕੀ ਨਾਲ ਬੈਠ ਰਾਗ ਵਿੱਚ ਸ਼ਬਦ ਕੀਰਤਨ ਕਰਨਾ ਪੀ ਸੰਗਤ ਵਿੱਚ ਉਹਨਾਂ ਤੋਂ ਹੀ ਤੁਰਿਆ ਹੈ। ਢਾਡੀ ਸੂਰਮਿਆਂ ਦੀਆਂ ਵਾਰਾਂ ਆਮ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੋਹੇ ਸੁਣਾਉਂਦੇ ਸੀ, ਭਾਵੇਂ ਕੀਰਤਨ ਰਾਗ ਸ਼ਬਦ ਪੀ ਹੁੰਦਾ ਸੀ। ਨੌਵੇਂ ਗੁਰੂ ਜੀ ਤੱਕ ਦਸਵੇਂ ਜੀ ਸਾਵੇਂ ਪੀ ਸੂਰਮਿਆਂ ਦੀਆਂ ਵਾਰਾਂ ਢਾਡੀ ਪੜ੍ਹਦੇ ਤੇ ਸ਼ਬਦ ਕੀਰਤਨ ਹੁੰਦਾ ਸੀ। ਗੁਰੂ ਬਾਲਕ ਸਿੰਘ ਜੀ ਗ੍ਰੰਥ ਸਾਹਿਬ ਦੀ ਬਾਣੀ ਦੇ ਆਸਰੇ ਕਥਾ ਕਰਦੇ ਤੇ ਸੁਣਦੇ ਪੀ ਆਸਾ ਦੀ ਵਾਰ ਦਾ ਕੀਰਤਨ ਸੰਗਤ ਰਲ ਕਰਦੀ ਸੀ। ਸਤਿਗੁਰੂ ਰਾਮ ਸਿੰਘ ਜੀ ਸਾਵੇਂ ਤਾਉਸ ਨਾਲ ਹੀ ਸ਼ਬਦ ਕੀਰਤਨ ਹੁੰਦਾ ਸੀ। ਕਈ ਵਾਰ 15-15 16-16 ਜੋੜੀਆਂ ਇਕੱਠੀਆਂ ਹੀ ਰਾਗੀਆਂ ਦੀਆਂ ਵੱਜਦੀਆਂ, ਗੱਜਦੀਆਂ, ਸੱਜਦੀਆਂ ਸੀ ਤੇ ਤਾਉਸ ਵੱਜਦੇ ਸੀ, ਸਰੋਤੇ ਰੱਜਦੇ ਸੀ, ਪਾਪ ਦੁੱਖ ਭੱਜਦੇ ਸੀ। ਮੈਂ ਅਰਜ ਕੀਤੀ ਗੁਰੂ ਹਰੀ ਸਿੰਘ ਜੀ ਪਾਸ ਭੈਣੀ ਸਾਹਿਬ ਕਿਵੇਂ ਆਮ ਜੋੜ ਮੇਲਾ ਪ੍ਰਚਾਰ ਰਹਿੰਦਾ ਸੀ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਹਰੀ ਸਿੰਘ ਜੀ ਸੂਰਜ ਪ੍ਰਕਾਸ਼ ਦੀ ਕਥਾ ਜ਼ਰੂਰ ਸੁਣਦੇ ਸੀ। ਰਾਮਸਰ ਕੰਢੇ ਬੋੜ ਪਿੱਪਲਾਂ ਥੱਲੇ, ਕਦੀ ਕਦੀ ਮੰਦਰਾਂ ਦੇ ਚੁਬਾਰੇ ਕੋਲ ਬਰਾਂਡੇ ਚ, ਮੇਰੇ ਕੋਲੋਂ ਜਾਂ ਮਹਾਰਾਜ ਨਿਹਾਲ ਸਿੰਘ ਜੀ ਕੋਲੋਂ ਗੁਰੂ ਨਾਨਕ ਜੀ ਦੀ ਜਨਮ ਸਾਖੀ ਦੀ ਕਥਾ ਵੀ ਸੁਣਦੇ ਸੀ। ਇੱਕ ਦਿਨ ਗੁਰੂ ਹਰੀ ਸਿੰਘ ਜੀ ਸਾਵੇਂ ਮੈਂ ਸੂਰਜ ਪ੍ਰਕਾਸ਼ ਦੀ ਕਥਾ ਕਰਨ ਲੱਗਾ ਸਾਂ ਕਿ ਇੱਕ ਤੁਰਕ ਸਿਪਾਹੀ ਵਿੱਚ ਆ ਬੈਠਾ। ਗੁਰੂ ਜੀ ਕਿਹਾ, ਅੱਜ ਜੰਗ ਦੀ ਕਥਾ ਨਾ ਹੋਵੇ, ਜਪਜੀ ਸਾਹਿਬ ਤੋਂ ਕਰੋ। ਮੈਂ ਪੋਥੀ ਖੋਲੀ। ਅਸੰਖ ਮੂਰਖ ਅੰਧ ਘੋਰ ਵਾਲੀ ਪੌੜੀ ਦੀ ਕਥਾ ਕੀਤੀ ਤੇ ਅਸੰਖ ਗਲਵੜ ਹੱਤਿਆ ਕਮਾਏ ਦਾ ਅਰਥ ਕੀਤਾ। ਜੋ ਗਲ ਵੜਦਾ ਹੈ ਹੱਤਿਆ ਕਰਦਾ ਹੈ ਤੁਰਕ ਸੁਣ ਚਲਾ ਗਿਆ। ਤਾਂ ਗੁਰੂ ਜੀ ਕਿਹਾ, ਜੋ ਮੈਂ ਕਿਹਾ ਸੀ ਗੱਲ ਨਾ ਹੋਵੇ ਸੋ ਹੀ ਹੋਈ। ਤੁਰਕ ਨੂੰ ਤਰਕ ਲੱਗੀ ਹੈ ਤਾਂ ਹੀ ਵਿੱਚੋਂ ਉੱਠ ਚਲਾ ਗਿਆ ਹੈ। ਜਾਪਦਾ ਹੁਣ ਤੁਰਕਾਂ ਦਾ ਤੇਜ ਇੱਥੇ ਤੇਰੇ ਵੇਲੇ ਨਹੀਂ ਰਹੇਗਾ। ਮੈਂ ਅਰਜ ਕੀਤੀ, ਆਪ ਨੇ ਬਾਣੀ ਤੇ ਹੋਰ ਵਿਦਿਆ ਕਿਵੇਂ ਪ੍ਰਾਪਤ ਕੀਤੀ? ਸਤਿਗੁਰੂ ਜੀ ਦੱਸਿਆ, ਗੁਰਮੁਖੀ ਦੇ ਅੱਖਰ ਪਹਿਲਾਂ ਵਜ਼ੀਰ ਸਿੰਘ ਖਡਾਵੇ ਤੋਂ ਪੜ੍ਹੇ ਤੇ ਫਿਰ ਸੰਤ ਸੰਤੋਖ ਸਿੰਘ ਜੀ ਤੋਂ ਸੁਖਮਨੀ ਤੱਕ ਪੋਥੀ। ਸੰਤ ਧਿਆਨ ਸਿੰਘ ਜੀ ਤੋਂ ਕੁਛ ਅਰਥ ਬੋਧ ਸੂਰਤ ਸਿੰਘ ਗੁਰੂ ਕੇ ਦੋਹਤੇ ਤੋਂ ਹਨੂਮਾਨ ਨਾਟਕ ਪੜ੍ਹਿਆ। ਆਪ ਫਿਰ ਜ਼ੁਬਾਨ ਸਰਲ ਕਰਨ ਲਈ 11 ਪਾਠ ਕੀਤੇ, ਕਈ ਪੱਤਰੇ ਕੰਠ ਹੀ ਹੋ ਗਏ। ਟਹਿਲ ਸਿੰਘ ਜੀ ਬਿਲਾਸਪੁਰ ਵਾਲਿਆਂ ਤੋਂ ਅਕਾਲ ਉਸਤਤ ਤੇ ਬਚਿੱਤਰ ਨਾਟਕ ਪੜ੍ਹੇ ਤੇ ਨਾਲੇ ਅਰਥ ਵੀ। ਸੇਵਾ ਸਿੰਘ ਜੀ ਥੂਏ ਵਾਲਿਆਂ ਤੋਂ ਪੀ ਵਿੱਚ ਵਿੱਚ ਜਾ ਪੜ੍ਹਦਾ ਰਿਹਾ। ਸੁੱਧ ਪਾਠ ਸੰਤ ਲਛਮਣ ਸਿੰਘ ਜੀ ਜਟਾਣੇ ਵਾਲਿਆਂ ਪਾਸੋਂ ਕੀਤਾ ਤੇ ਦੱਸਿਆ, ਇਹ ਸੰਤ ਜੀ ਸੰਤ ਸਿੰਘ ਗਿਆਨੀ ਅੰਮ੍ਰਿਤਸਰ ਵਾਲੇ ਤੋਂ ਬੜੇ ਯਤਨ ਨਾਲ ਪੜ੍ਹੇ ਸੀ। ਸੰਤਾਂ ਦੀ ਨਾਂ ਕਰਨ ਤੇ ਉਹਨਾਂ ਦੀ ਸਿੱਖਣੀ ਤੇ ਪੁੱਤਰਾਂ ਨਾਲ ਪ੍ਰੇਮ ਪਾ ਹਾਂ ਕਰਾਈ ਤੇ ਵਿਦਿਆ ਲਈ ਸੀ। ਪੰਡਿਤ ਬਸੰਤ ਸਿੰਘ ਜੀ ਪਧਾਣਾ ਤੋਂ ਲਘੂ ਕੌਮ ਦੀ ਪੰਡਿਤ ਬਸੰਤ ਸਿੰਘ ਜੀ ਪਧਾਣਾ ਤੋਂ ਲਘੂ ਕੌਮ ਦੀ ਪੰਜ ਸੰਧੀ ਹਿੱਤ ਉਪਦੇਸ਼ ਪੜ੍ਹੇ। ਹੋਰ ਵਿਦਿਆ ਅੰਗਰੇਜ਼ੀ ਉਰਦੂ ਮੈਂ ਘੋੜਿਆਂ ਦੀ ਰੇਸ ਦੇ ਸ਼ੌਕੋਂ ਟੋ ਟੋ ਵੀ ਪੜ੍ਹ ਲੈਂਦਾ ਸਾਂ। ਤਾਉਸ ਮਸਤਾਨ ਸਿੰਘ ਜੀ ਪਾਸੋਂ ਸਿੱਖਿਆ ਸੀ ਕੁਛ ਅਤੇ ਹੋਰ ਢੋਲਕ ਵਜਾ ਸੁਣ ਵੇਖ ਹੀ ਵਜਾਣੇ ਆ ਗਏ ਹਨ। ਹਿਕਮਤ ਤੇ ਹੋਰ ਜੋਤਿਸ਼ ਤੇ ਰੇਖਾ ਵੀ ਮਿਲੇ ਲੋਕਾਂ ਤੋਂ ਤੇ ਮਾਤਾ ਜੀ ਤੋਂ ਸੁਣੀਆਂ ਗੁਣੀਆਂ ਦੀਆਂ ਪੱਲੇ ਵਧੀਆਂ ਹਨ। ਜਿਵੇਂ ਪੰਡਿਤ ਬ੍ਰਹਮਚਾਰੀ ਵੈਦ ਤਿਲਕ ਰਾਮ ਅੰਮ੍ਰਿਤਸਰੀ ਤੋਂ ਚਮਨ ਪ੍ਰਾਸ਼ ਤੇ ਵੈਦ ਮੋਹਨ ਸਿੰਘ ਜੀ ਤਰਨ ਤਾਰਨ ਵਾਲਿਆਂ ਤੋਂ ਕਸਤੂਰੀ ਆਦਿ ਬੱਟੀ ਆਦਿ ਵੈਦ ਜੀ ਨੂੰ ਸਰੋਪਾ ਵੀ ਭੇਟਾ ਕੀਤਾ ਸੀ। ਸੰਤ ਰਾਮ ਖੁੱਡੀ ਵਾਲੇ ਤੇ ਮੋਹਣਾ ਰਾਮ ਬਰਾੜੇ ਵਾਲੇ ਤੋਂ ਵੀ ਕਈ ਨੁਸਖੇ ਸਿੱਖੇ। ਸਤਿਗੁਰੂ ਜੀ ਇੱਕ ਦਿਨ ਮੰਡੀ ਇੱਕ ਖੇਡ ਕਰ ਵਿਖਾਈ। ਕੁਛ ਮਿੱਟੀ ਦੀਆਂ ਟਾਹਣਾਂ ਦੀਆਂ ਪਾਲਾਂ ਕਰ ਰਿਹਾ ਇੱਕ ਟਾਹਣੂ ਮੱਲ ਲੈ ਮੈਂ ਇੱਕ ਮੱਲੀ ਤੇ ਪੁੱਛਿਓ ਨੇ ਕਿਹੜੀ ਪਾਲ ਵਿੱਚ ਏ ਮੈਂ ਪਾਲ ਦੱਸੀ। ਫਿਰ ਇੱਧਰ ਉੱਧਰ ਟਾਹਣੂ ਕਰਕੇ ਉਹਨੇ ਹੁਣ ਕਿਹੜੀ ਪਾਲ ਵਿੱਚ ਏ ਮੈਂ ਕਿਹਾ ਇਸ ਵਿੱਚ। ਫਿਰ ਟਾਹਣੂ ਚੁੱਕ ਧਰ ਦੱਸ ਦਿੱਤੋ ਨੇ ਇਹ ਤੇਰੀ ਇਹ ਟਾਹਣ ਏ। ਮੈਂ ਪੁੱਛਿਆ ਇਸ ਵਿੱਚ ਭੇਦ ਕੀ ਏ ਤਾਂ ਕਿ ਉਹਨੇ ਹਿਸਾਬ ਹੈ ਜੋ ਕਰਦਿਆਂ ਸੋਚਦਿਆਂ ਸਿੱਖਦਿਆਂ ਜੋਤਿਸ਼ ਤੱਕ ਅੱਪੜ ਜਾਂਦਾ ਏ ਨਾ ਜਾਣਨ ਵਾਲੇ ਨੂੰ ਅਸਚਰਜਤਾ ਜਾਪਦੀ ਏ। ਸਤਿਗੁਰੂ ਜੀ ਦੱਸਿਆ ਸਭ ਮਿਹਨਤ ਵਿਚਾਰ ਤੇ ਅਭਿਆਸ ਤੋਂ ਵਸਤਾਂ ਪ੍ਰਾਪਤ ਹੋ ਸਕਦੀਆਂ ਹਨ ਸੁਰਤ ਟਿਕਾ ਕੀਤਿਆਂ। ਸਤਿਗੁਰੂ ਜੀ ਦੱਸਿਆ ਅਸਲ ਗੋਦੰਤੀ ਦੀ ਪਛਾਣ ਇਹ ਹੈ ਗਊ ਦੇ ਗਲ ਬੱਧਿਆਂ ਗਊ ਦੇ ਦੰਦ ਹਿੱਲਣ ਲੱਗ ਪੈਂਦੇ ਹਨ ਤੇ ਖੋਲਣ ਤੇ ਖਲੋ ਜਾਂਦੇ ਹਨ। ਪੱਥਰ ਹੋਲ ਦਿਲੀ ਜੋ ਇਸਤਰੀਆਂ ਗਲ ਪਾਉਂਦੀਆਂ ਸੀ ਦਿਲ ਦਾ ਹੋਲ ਡੋਬੂ ਘੇਰ ਮੂੰਹ ਵਿੱਚ ਪਾਣ ਕਰ ਘਟ ਜਾਂਦਾ ਏ। ਬੱਚੇ ਦਾ ਦਿਲ ਪੇਟ ਵਿੱਚ ਘਬਰਾਉਂਦਾ ਏ ਤਾਂ ਗਰਭਵਤੀ ਦਾ ਘਾਬਰਦਾ ਏ। ਦਿਲ ਤੇ ਪਾ ਰੱਖਦੀਆਂ ਸੀ ਇਸੇ ਲਈ ਹੋਲ ਦਿਲੀ ਦੀ ਪਛਾਣ। ਹੋਲ ਦਿਲੀ ਤੇ ਕੱਪੜਾ ਪਾ ਕੋਲਾ ਧਰੀਏ ਕੋਲਾ ਠੰਡਾ ਹੋ ਜਾਂਦਾ ਏ ਸੜਦਾ ਨਹੀਂ। ਅਫੀਮ ਵਿੱਚ ਹਿੰਗ ਪਾਣ ਨਾਲ ਸਤਾ ਘਟ ਜਾਂਦੀ ਏ ਤੇ ਅਫੀਮ ਬਹੁਤ ਖਾ ਗਏ ਨੂੰ ਹੰਡੋਲੇ ਦੇ ਪੱਤਿਆਂ ਦਾ ਪਾਣੀ ਪਿਲਾਣ ਕਰਕੇ ਉਹ ਬਚ ਜਾਂਦਾ ਏ। ਸੱਪ ਕੱਟਿਆ ਰੇਠੇ ਖਾਣ ਨਾਲ ਬਚ ਜਾਂਦਾ ਏ ਤੇ ਰੇਠਾ ਤਦੋਂ ਕੋੜਾ ਲੱਗਣ ਲੱਗ ਪੈਂਦਾ ਏ ਜਦ ਜ਼ਹਿਰ ਦਾ ਅਸਰ ਘਟੇ। ਪਿੱਪਲ ਦੇ ਪੱਤੇ ਸਮੇਤ ਡੰਡੀ ਲਿਆ ਸੱਪ ਜਿਸ ਨੂੰ ਲੜਿਆ ਹੋਵੇ ਪੱਤਾ ਤੋੜ ਦਵੱਲੀ ਕੰਨਾਂ ਵਿੱਚ ਡੰਡੀਆਂ ਪੱਤਿਆਂ ਵਾਲੇ ਪਾਸਿਓਂ ਦੇਣੀਆਂ ਜਿੱਥੋਂ ਤੱਕ ਜਾ ਸਕਣ। 15-15 ਮਿੰਟ ਕੰਨ ਵਿੱਚ ਰੱਖਣੀਆਂ ਉਹ ਕਾਲਾ ਪਿਆ ਪਵੇ ਪਰ 3 ਵਾਰ ਦੇਣ ਨਾਲ ਆਰਾਮ ਹੋ ਜਾਂਦਾ ਏ। ਪਿਸ਼ਾਬ ਦਾ ਬੰਨ ਖੱਖੜੀ ਦੀਆਂ ਛਿੱਲਾਂ 2-4 ਤੋਲੇ ਸਰਦੀ ਵਿੱਚ ਕਾੜ ਤੇ ਗਰਮੀ ਵਿੱਚ ਠੰਡਾ ਜਲ ਪਾ ਰਗੜ ਪੀਤਿਆਂ ਪਿਸ਼ਾਬ ਖੁੱਲ ਜਾਂਦਾ ਏ। ਹਲਕਾਇਆ। ਅੱਕ ਤੇ ਜਵੈਣ ਚਾਰ ਛਟਾਂਕ ਦੁੱਧ ਅੱਕ ਇੱਕ ਅੱਕ ਤੇ ਜਵੈਣ ਚਾਰ ਛਟਾਂਕ ਦੁੱਧ ਅੱਕ ਇੱਕ ਛਟਾਂਕ ਜਵੈਣ ਰਗੜ ਦੇਣ ਨਾਲ ਬਚ ਜਾਂਦਾ ਏ। ਬਿੱਛੂ ਠੂਏ ਲੜੇ ਤੇ ਡੰਗ ਤੇ ਇਮਲੀ ਦੀ ਗਿਟਕ ਰਗੜ ਚਿੱਟੀ ਛਿੱਲ ਨਿਕਲੀ ਤੇ ਦਾਣਾ ਡੰਗ ਤੇ ਲਾਇਆ ਚੰਬੜ ਜਾਂਦਾ ਏ ਤੇ ਜ਼ਹਿਰ ਘੱਟ ਆਰਾਮ ਹੋ ਜਾਂਦਾ ਏ। ਜਿਸ ਨੂੰ ਬੰਨ ਪੈ ਜਾਏ ਫਟਕਰੀ ਫੁੱਲ ਕਰ ਖੰਡ ਵਿੱਚ ਖਵਾਣੀ ਤੇ ਸਾਬਣ ਦੀ ਬੱਤੀ ਬਣਾ ਗੁਦਾ ਵਿੱਚ ਦੇਣ ਨਾਲ ਬਚ ਜਾਂਦਾ ਏ। ਨੱਕ ਘੁੱਟ ਲਿਆ ਤੁਰੰਤ ਮੱਖੀ ਮੂੰਹ ਵਿੱਚ ਪਈ ਨਿਕਲ ਜਾਂਦੀ ਏ। ਅੱਖ ਦੀ ਚੋਟ ਨੂੰ ਹਾਲਿਓ ਸਾਫ ਕਰ ਪਾਇਆ ਆਰਾਮ ਹੋ ਜਾਂਦਾ ਏ ਤੇ ਦੋ ਤਿੰਨ ਵਾਰ ਨਾਲ। ਸਤਿਗੁਰੂ ਰਾਮ ਸਿੰਘ ਜੀ ਵਹੀ ਤੋਂ ਮੈਂ ਇਹ ਉਸੇ ਦਿਨ ਨੋਟ ਕੀਤੇ ਪੰਨਾ 23 ਤੇ 300 ਤੇ। ਗ੍ਰੰਥ ਸਾਹਿਬ ਦੇ ਲੈ ਗਿਆ ਸਾਹਿਬ ਸਿੰਘ ਦੇ ਸਿੰਘ ਸਾਉਣ ਸੁਦੀ 11 ਬੂਟਾ ਸਿੰਘ ਦੀਵਾਨ ਨੂੰ 200 ਅੰਮ੍ਰਿਤਸਰ ਜੀ ਰੋਕ ਦਿੱਤਾ ਸਿੱਖਣੀ ਨੂੰ ਕੱਤਕ ਬੱਧੀ 15 ਸਾਲ 1927 ਮਾਘੀ ਨੂੰ 200 ਦਵਾ ਨੂੰ ਰੁਪਏ ਗ੍ਰੰਥ ਸਾਹਿਬਾਂ ਦੇ ਹਟੋਂ ਗੋਪਾਲ ਸਿੰਘ ਨੇ ਦਿੱਤੇ ਤੇ 370 ਦਵਾ ਨੂੰ ਰੁਪਏ ਗੋਪਾਲ ਸਿੰਘ ਹਟੋਂ ਹਾੜ ਬਦੀ 15 1928 ਗ੍ਰੰਥ ਸਾਹਿਬ ਪੋਥੀਆਂ ਦਾ ਸਭ ਹਿਸਾਬ ਮੁਕਾ ਗੋਪਾਲ ਸਿੰਘ ਦੇ ਹੱਥੀ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਵਹੀ ਦਾ ਹਿਸਾਬ ਹੈ। ਮੇਰਾ ਇੱਥੇ ਲਿਖਣ ਦਾ ਮਤਲਬ ਇਹ ਹੈ ਕਿ ਉਸ ਵਕਤ ਗੁਰੂ ਕੀ ਹੱਟੀ ਦਾ ਲੇਖਾ ਐਸੇ ਚੱਲਦਾ ਸੀ ਗੋਪਾਲ ਸਿੰਘ ਦੀ ਹੱਥੀ। ਇਹ ਗੋਪਾਲ ਸਿੰਘ ਜੀ ਮੌੜਿਆਂ ਦੇ ਸੀ ਤੇ ਇਨ੍ਹਾਂ ਪਾਸੋਂ ਹੀ ਗੁਰੂ ਹਰੀ ਸਿੰਘ ਜੀ ਗੁਰਮੁਖੀ ਅੱਖਰ ਪੜ੍ਹੇ ਸੀ। ਸਤਿਗੁਰੂ ਜੀ ਦਾ ਹੁਕਮ ਸੁਣ। ਸਤਿਗੁਰੂ ਪ੍ਰਤਾਪ ਸਿੰਘ ਜੀ ਭਾਣੇ ਨੂੰ ਮੁੱਖ ਰੱਖ ਪੁਰਾਤਨ ਪੁਸਤਕਾਂ ਤੇ ਲਿਖਤਾਂ ਨੋਹਰ ਮੰਡੀ ਰਵਾਲਸਰ ਆਦਿ ਥਾਵਾਂ ਤੇ ਰੱਖੇ ਹਨ ਕਿ ਪੁਰਾਤਨ ਸਮੱਗਰੀ ਬਚ ਜਾਵੇ। ਪਤਾ ਨਹੀਂ ਉਹ ਭਾਣਾ ਕੀ ਕੀ ਸੰਕਟ ਵਰਤਾਵੇ। ਨੋਹਰ ਵਾਲੇ ਗ੍ਰੰਥ ਜਲ ਦੇ ਕਾਰਨ ਕੁਛ ਗਵਾਚ ਗਏ ਸੀ, ਇਧਰ ਵਾਲੇ ਤੇ ਸੰਦੂਕਾਂ ਵਿਚ ਸਾਂਭੇ ਹੋਏ ਹਨ। ਮੈਂ ਵਹਿਮੀ ਜੂ ਹੋਇਆ, ਆਪ ਦਾ ਕਿਤਨਾ ਸਮਾਂ ਹੋਰੀ ਪਾਸੇ ਧਿਆਨ ਲਾ ਦਿੱਤਾ ਹੈ। ਹੁਣ ਸਤਿਗੁਰੂ ਜੀ ਦੀ ਬਾਲ ਅਵਸਥਾ ਦੇ ਸਮੇਂ ਵੱਲ ਹੀ ਆਪ ਫਿਰ ਆਓ। ਸਤਿ ਸ੍ਰੀ ਅਕਾਲ।